मारे ओ कंबर बेग जब भयो कष्ट चित पीन लला बेग आंसू गिरे प्रिया प्राता बोचीन।
वाहिगुरु जी का खालसा
वाहिगुरु जी की फतेह।
परम सत्कार योग सम्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुड़े। वड्या भागा वाले हो दीन दुनिया के पातशाह आदि गुरु धन धन श्री गुरु ग्रंथ साहिब सच्चे पातशाह दे पावन पवित्र चरणा कमलां च संध्या वेले दे सजे हुए दीवाना च हाजरियां भर के एकत्र होके गरीब नवाज पातशाह धन श्री गुरु हरगोबिंद साहिब जी महाराज जी का पवित्र पावन इतिहास बहुत ही श्रद्धा भावना आदब सत्कार सहित सरवण कर रहे। महाराज का जंग चल रहा है, लल्ला बेग पठान दे बड़े बड़े वड्डे जरनैल जंग दे मैदान विच लड़ के सतगुरु और सतगुरां दे बहादुर सिखां दे हत्थों मारे जा रहे ने। काबल बेग दी मौत तों बाद लल्ला बेग दा छोटा भरा कंबर बेग 500 सिपाहियां दा जथा लै के आया है। इहदा मुकाबला करन वास्ते सतगुरां दे सूरबीर बहादुर सिख भाई जोध राय जी अगे वधे हन। भाई जोध राय जी दी मदद विच भाई जाती मलक जी वर्गे सिख खड़े ने। बड़ा गह गच जंग होया है, मुकाबला होया है, तीर चले ने, गोलियां चलियां ने, हथियार चले ने, सैकड़े सिपाही जंग दे मैदान विच तुरकां दे मारे जा चुके हैं। कंबर बेग बड़ा खिज के अगे वध रहा है, यह समझ के असी हार रहे हैं, जां तां हुण मर जाइए जां मार दईए इको कम हो सकता। कंबर बेग जदों अगे वध के आया भाई जोध राय ने दा मुकाबला कीता है। भाई जोध राय ने पहला अनेकां तीर चलाए, गोलियां दागियां, फिर हाथ विच एक चंगी भारी गरबी बरछी फड़ के भाई जोध राय जी अगे आए हन। कंबर बेग दे हाथ विच तेग सी फौलाद दी, भाई जोध राय कोल जिहड़ी बरछी आ उह भी फौलाद दी है, जिहड़ी लोहे नूं भी चीर के निकल जाए। जदों कंबर बेग अगे वध के आया भाई जोध राय ने बरछी का वार किया, वह वार कंबर बेग को रोकया नहीं गया, एहो जिहा जोर का वार सी कि कंबर बेग की छाती विच बरछी वज के पार निकल गई। कंबर बेग उछल के घोड़े तो थले जमीन ते डिगा और भाई जोध राय ने जदों बरछी बाहर कढ़ी ते कंबर बेग दी मौत हो गई, इहदे प्राण निकल गए। कंबर बेग दी मौत वेख के दे नाल दे जिन्ने सिपाही पठान सन दौड़ के आए, हमला करके आए कि कंबर बेग दी जिहड़ी लाश है दी लोथ है उहनूं अपने कब्जे च कर लईए। उस वेले जिहड़े कई पठान सन इहो जिहा घमासान जंग वेख के उह इहो जिहे कायर हो के दौड़े कि मुड़ के उन्होंने कदे लड़न का हौसला नहीं किया, मुड़ के कदे वह जंग के मैदान में लड़न वास्ते नहीं आए, अपने घर में ही जाके चले गए। हथियार छड़ के जिमीदारी का काम करन लग पे, दुकाना चलान लग पे, मुड़ के हथियार नहीं चुके। पर जिहड़े सूरमे सन वह जंग के मैदान में लड़ते रहे। कंबर बेग की मौत तो बाद ਹੁਣ ਜਿੰਨੀ ਵੱਡੀ ਫੌਜ ਸੀ ਲੱਲਾ ਬੇਗ ਦੀ ਉਹਦੀ ਲੱਕ ਟੁੱਟ ਗਈ, ਕਿਉਂਕਿ ਕੰਬਰ ਬੇਗ ਇਹਨਾਂ ਦਾ ਜੰਗ ਦੇ ਮੈਦਾਨ ਦਾ ਸਲਾਹਕਾਰ ਸੀ। ਕੰਬਰ ਬੇਗ ਦੀ ਮੌਤ ਤੋਂ ਬਾਅਦ ਜਿਵੇਂ ਲੱਲਾ ਬੇਗ ਨੂੰ ਸੱਟ ਵੱਜੀ ਆ, ਆਓ ਮਨ ਬਿਰਤੀਆਂ ਇਕਾਗਰ ਕਰੀਏ। ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਦੁਵੇਰਾ ਮਾਰਿਓ ਕੰਬਰ ਬੇਗ ਜਬ ਪਯੋ ਕਸ਼ਟ ਚਿਤ ਪੀਨ।
ਜੰਗ ਦੇ ਮੈਦਾਨ ਵਿੱਚ ਜਦੋਂ ਕੰਬਰ ਬੇਗ ਮਾਰਿਆ ਗਿਆ, ਕੰਬਰ ਬੇਗ ਦੀ ਜਿਸ ਵਕਤ ਭਾਈ ਜੋਧ ਰਾਏ ਦੇ ਹੱਥੋਂ ਮੌਤ ਹੋ ਗਈ, ਉਸ ਵਕਤ ਬੜਾ ਵੱਡਾ ਕਸ਼ਟ ਹੋਇਆ ਲੱਲਾ ਬੇਗ ਦੇ ਮਨ। ਲੱਲਾ ਬੇਗ ਕੰਬਰ ਬੇਗ ਦਾ ਵੱਡਾ ਭਰਾ ਸੀ। ਉਹ ਰਾਈ ਹੋਈ ਜਿੰਨੀ ਤੁਰਕਾਂ ਦੀ ਫੌਜ ਆ, ਉਹਦਾ ਸਿਪਹਿ ਸਲਾਰ ਹੈ, ਉਹਦਾ ਜਰਨੈਲ ਹੈ ਲੱਲਾ ਬੇਗ। ਕੰਬਰ ਬੇਗ ਦੀ ਮੌਤ ਵੇਖ ਕੇ ਇਹਦੇ ਮਨ ਨੂੰ, ਇਹਦੇ ਚਿੱਤ ਨੂੰ ਬੜਾ ਵੱਡਾ ਭਾਰੀ ਕਸ਼ਟ ਹੋਇਆ ਹੈ।
ਲੱਲਾ ਬੇਗ ਆਂਸੂ ਗਿਰੇ ਪ੍ਰਿਆ ਭਰਾਤਾ ਬੋਚੀਨ।
ਲੱਲਾ ਬੇਗ ਦੇ ਪਹਿਲਾਂ ਵੀ ਕਈ ਜਰਨੈਲ ਮਰ ਚੁੱਕੇ ਨੇ, ਕਾਬਲ ਬੇਗ ਇਹਦਾ ਭਾਣਜਾ ਜੰਗ ਦੇ ਮੈਦਾਨ ਚ ਮਰ ਚੁੱਕਾ, ਪਰ ਕਿਸੇ ਦੇ ਮੌਤ ਸਮੇਂ ਦੀਆਂ ਅੱਖਾਂ ਚ ਅੱਥਰੂ ਨਹੀਂ ਭਰੇ। ਪਰ ਜਦੋਂ ਕੰਬਰ ਬੇਗ ਇਹਦਾ ਇਹਦੇ ਪ੍ਰਾਣਾਂ ਤੋਂ ਵੀ ਪਿਆਰਾ ਭਰਾ ਸੀ, ਉਹ ਮਾਰਿਆ ਗਿਆ ਤੇ ਲੱਲਾ ਬੇਗ ਦੀਆਂ ਅੱਖਾਂ ਭਰ ਆਈਆਂ, ਇਹਦੇ ਨੇਤਰਾਂ ਚੋਂ ਹੰਝੂ ਵਹਿ ਟੁਰੇ ਨੇ। ਆਪਣੇ ਪਿਆਰੇ ਭਰਾ ਦੀ ਜਾਨ ਤੋਂ ਵੀ ਪਿਆਰੇ ਭਰਾ ਦੀ ਮੌਤ ਨੂੰ ਵੇਖ ਕੇ,
ਪਾਦੜੀ ਛੰਦ ਤੇ ਸਿਮਰ ਸਿਮਰ ਗੁਣ ਕੈ ਵਿਸਾਲ।
ਜਦੋਂ ਭਰਾ ਕੰਬਰ ਬੇਗ ਜੰਗ ਦੇ ਮੈਦਾਨ ਚ ਮਾਰਿਆ ਗਿਆ, ਫਿਰ ਉਹਦੇ ਗੁਣਾਂ ਨੂੰ ਯਾਦ ਕਰਦਾ, ਨਾਲੇ ਤਾਂ ਰੋਂਦਾ ਲੱਲਾ ਬੇਗ, ਅੱਖਾਂ ਭਰ ਭਰ ਕੇ ਰੋਂਦਾ ਹੈ, ਤੇ ਨਾਲੇ ਆਪਣੇ ਭਰਾ ਦੇ ਗੁਣਾਂ ਨੂੰ ਯਾਦ ਕਰਦਾ ਹੈ, ਉਹਦੇ ਗੁਣਾਂ ਨੂੰ ਸਿਮਰ ਸਿਮਰ ਕਰਕੇ ਯਾਦ ਕਰਕੇ ਰੋਂਦਾ ਹੈ।
ਗੁਜ਼ਰਿਓ ਬਿਲਾਂਦਿਆ ਚਰਜ ਕਰਾਲ।
ਕਹਿੰਦਾ ਬੜਾ ਮਾੜਾ ਹੋਇਆ, ਬੜੀ ਅਸਚਰਜ ਬਾਤ ਆ ਬਣੀ ਹੈ, ਬੜਾ ਕਹਿਰ ਹੋਇਆ ਖੁਦਾ ਦਾ ਕਿ ਮੇਰਾ ਭਰਾਤਾ ਜੋ ਮੇਰੇ ਜਾਨ ਤੋਂ ਵੀ ਮੈਨੂੰ ਪਿਆਰਾ ਸੀ, ਉਹ ਜੰਗ ਦੇ ਮੈਦਾਨ ਚ ਮਾਰਿਆ ਗਿਆ ਹੈ।
ਮਨ ਲਖੈ ਕੌਣ ਇਹ ਰੀਤ ਹੋਏ।
ਹੁਣ ਮੇਰੇ ਭਰਾ ਦੀ ਜਿਹੜੀ ਇਹੋ ਜਿਹੀ ਮੌਤ ਹੋਈ ਹੈ, ਇਹ ਜੰਗ ਦੇ ਮੈਦਾਨ ਵਿੱਚ ਜੋ ਕੰਬਰ ਬੇਗ ਮਾਰਿਆ ਗਿਆ, ਉਹ ਹੁਣ ਜਿਹੜੀ ਰੀਤ ਮੇਰੇ ਮਨ ਦੀ ਹੈ, ਮੇਰੇ ਮਨ ਨੂੰ ਜਿਹੜਾ ਦੁੱਖ ਹੈ, ਹੁਣ ਹੋਰ ਕੌਣ ਜਾਣ ਸਕਦਾ ਹੈ, ਹੋਰ ਕਿਸੇ ਨੂੰ ਇਹ ਦੁੱਖ ਹੁਣ ਕਿਵੇਂ ਪਤਾ ਲੱਗ ਸਕਦਾ ਹੈ।
ਗਿਰ ਭਾਰ ਤਰੈ ਨਰ ਹੱਥ ਕੋਏ।
ਹੁਣ ਕਿਹੜਾ ਮੇਰੇ ਥੱਲੇ ਜਿਹੜੀ ਜ਼ਮੀਨ ਆ, ਉਹ ਤਾਂ ਗਰਕ ਹੁੰਦੀ ਜਾ ਰਹੀ ਹੈ, ਜ਼ਮੀਨ ਹੀ ਮੇਰੇ ਪੈਰਾਂ ਥੱਲਿਓਂ ਨਿਕਲਦੀ ਜਾ ਰਹੀ ਹੈ। ਅੱਗੇ ਮੇਰਾ ਭਰਾ ਕੰਬਰ ਬੇਗ ਜੇ ਮੇਰਾ ਹੌਂਸਲਾ ਢਹਿੰਦਾ ਸੀ ਤੇ ਮੈਨੂੰ ਹੌਂਸਲਾ ਦੇ ਕੇ ਦਲੇਰ ਕਰਦਾ ਸੀ, ਹੁਣ ਉਹਦੀ ਜਗ੍ਹਾ ਤੇ ਜ਼ਮੀਨ ਥੱਲੇ ਕੌਣ ਆਪਣੇ ਹੱਥ ਦੇ ਕੇ ਜ਼ਮੀਨ ਨੂੰ ਰੋਕੇ, ਕੌਣ ਮੇਰੇ ਪੈਰਾਂ ਥੱਲੇ ਖਿਸਕਦੀ ਜਾਂਦੀ ਜ਼ਮੀਨ ਨੂੰ ਰੋਕੇ।
ਲਸ਼ਕਰ ਵਿਸਾਲ ਮਮ ਸੰਗ ਆਏ।
ਮੇਰੇ ਨਾਲ ਬੜਾ ਵੱਡਾ ਭਾਰੀ ਲਸ਼ਕਰ ਚੜ ਕੇ ਆਇਆ ਸੀ, ਬੜਾ ਵੱਡਾ ਦਲ, 35,000 ਫੌਜ ਕੋਈ ਥੋੜੀ ਨਹੀਂ ਹੁੰਦੀ, 35,000 ਸੂਰਮਿਆਂ ਦਾ ਦਲ ਉਹ ਮੇਰੇ ਨਾਲ ਚੜ ਕੇ ਆਇਆ ਸੀ।
ਬਰਿਆਮ ਵੀਰ ਬੋ ਬ੍ਰਿੰਦ ਆਏ।
ਜਿਹੜੇ ਬੜੇ ਬੜੇ ਬਰਿਆਮ ਯੋਧੇ ਸਨ, ਬੜੇ ਬੜੇ ਸੂਰ ਬੀਰ ਬਹਾਦਰ ਯੋਧੇ ਸਨ,
ਜੋ ਸ਼ਾਹ ਨਿਕਟ ਆ ਚੁਕਾਏ।
ਜਿਹੜੇ ਬੜੇ ਬੜੇ ਸੂਰਮੇ ਬਹਾਦਰ ਯੋਧੇ ਸਨ, ਜਿਹੜੇ ਬਾਦਸ਼ਾਹ ਸ਼ਾਹ ਜਹਾਨ ਕੋਲ ਬੜੇ ਚੰਗੇ ਦਲੇਰ ਕਹਾਉਂਦੇ ਸੀ, ਜਿਨ੍ਹਾਂ ਦੀ ਦਲੇਰੀ ਦਾ, ਜਿਨ੍ਹਾਂ ਦੀ ਬਹਾਦਰੀ ਦਾ ਚਰਚਾ ਹੁੰਦਾ ਸੀ, ਤੇ ਜਿਨ੍ਹਾਂ ਦੀਆਂ ਬਹਾਦਰੀਆਂ ਦੇ ਲੋਕ ਕਿੱਸੇ ਸੁਣਾਇਆ ਕਰਦੇ ਸਨ, ਇਹੋ ਜਿਹੇ ਮਹਾਨ ਬਹਾਦਰ ਸਿਪਾਹੀ ਜਰਨੈਲ ਉਹ ਨਾਲ ਮੇਰੇ ਚੜ ਕੇ ਆਏ ਸਨ।
ਜਿਨ ਕਰੇ ਜੰਗ ਨਿਤ ਭਿਰਨ ਚਾਏ।
ਜਿਨ੍ਹਾਂ ਨੇ ਪਹਿਲਾਂ ਵੀ ਕਈ ਜੰਗ ਲੜੇ ਹੋਏ ਸੀ, ਇਹ ਕੋਈ ਪਹਿਲਾ ਜੰਗ ਥੋੜੀ ਲੜਨ ਆਏ ਸੀ, ਉਹ ਸੂਰਮੇ ਜਿਹੜੇ ਆਏ ਸਨ, ਜਿਹੜੇ ਮਾਰੇ ਜਾ ਚੁੱਕੇ ਨੇ, ਉਹਨਾਂ ਨੇ ਇਸ ਜੰਗ ਤੋਂ ਪਹਿਲਾਂ ਵੀ ਕਈ ਜੰਗ ਲੜੇ ਸੀ, ਪਹਿਲਾਂ ਵੀ ਬੜੇ ਸੂਰਮੇ ਬਹਾਦਰਾਂ ਨਾਲ ਉਹ ਭਿੜੇ ਸਨ, ਜਿਹੜੇ ਹੁਣ ਇੱਥੇ ਆ ਕੇ ਭਿੜੇ ਨੇ, ਉਹਨਾਂ ਨੂੰ ਭਿੜਨ ਦਾ ਬੜਾ ਚਾਅ ਸੀ, ਲੜਨ ਦਾ ਬੜਾ ਚਾਅ ਸੀ, ਬਹਾਦਰ ਸਨ ਉਹ ਸਾਰੇ ਸੂਰਮੇ।
ਬੜ ਦਰਬ ਚਾਕਰੀ ਲੇਤ ਨੀਤ,
ਔਰ ਜਿਨ੍ਹਾਂ ਨੂੰ ਰੋਜ਼ ਰੋਜ਼ਾਨਾ ਬੜੀ ਮਾਇਆ ਮਿਲਦੀ ਸੀ ਉਹਨਾਂ ਦੀ ਬਹਾਦਰੀ ਕਰਕੇ, ਉਹਨਾਂ ਨੂੰ ਮਹੀਨੇ ਦਾ ਬਹੁਤ ਜ਼ਿਆਦਾ ਖਰਚ ਬੰਨਿਆ ਹੋਇਆ ਸੀ, ਇੱਕ ਇੱਕ ਦਿਨ ਦਾ ਖਰਚ ਬੰਨਿਆ ਹੋਇਆ ਸੀ, 10-10 ਰੁਪਈਏ ਪ੍ਰਤੀ ਘੋੜ ਸਵਾਰ ਇੱਕ ਦਿਨ ਦੇ ਲੈਣ ਵਾਲੇ ਸੂਰਮੇ ਸਨ। ਇਹੋ ਜਿਹੜੇ ਚਾਕਰੀ ਦਾ ਬਹੁਤ ਸਾਰਾ ਧਨ ਲੈਣ ਵਾਲੇ ਦਲੇਰ ਤੇ ਮਰਦ ਸੂਰਮੇ ਸਨ।
ਜਿਹੜੇ
ਜੰਗ ਦੇ ਮੈਦਾਨ ਦੇ ਬੜੇ ਦਾਅ ਪੇਚਾਂ ਨੂੰ ਲਖਣ ਵਾਲੇ ਸਨ, ਦਾਅ ਪੇਚਾਂ ਨੂੰ ਜਾਣਨ ਵਾਲੇ ਸਨ, ਔਰ ਜੰਗ ਦੀ ਰੀਤ ਨੂੰ ਮਰਿਆਦਾ ਨੂੰ ਚੰਗੀ ਤਰ੍ਹਾਂ ਜਾਣਨ ਵਾਲੇ ਤੇ ਸਮਝਣ ਵਾਲੇ ਸਨ।
ਆਏ ਸਰਬ ਨੇ ਦੀਨ ਪ੍ਰਾਨ,
ਪਤਾ ਨੀ ਉਹਨਾਂ ਸਾਰਿਆਂ ਤੇ ਕੀ ਕਹਿਰ ਗੁਜ਼ਰਿਆ। ਉਹ ਏਡੇ ਏਡੇ ਵੱਡੇ ਮਹਾਨ ਜਰਨੈਲ ਸਿਰਲਤ ਸੂਰਮੇ ਜਿਨ੍ਹਾਂ ਨੇ ਸਾਰਿਆਂ ਨੇ ਇੱਥੇ ਆ ਕੇ ਆਪਣੇ ਪ੍ਰਾਣ ਦੇ ਦਿੱਤੇ, ਇੱਥੇ ਆ ਕੇ ਉਹਨਾਂ ਨੇ ਆਪਣੇ ਸਾਰਿਆਂ ਨੇ ਪ੍ਰਾਣ ਗਵਾ ਦਿੱਤੇ ਨੇ।
ਗੁਰੂ ਨਿਕਟ ਸੈਨ ਪਾਤੇ ਅਲਪ ਜਾਨ,
ਹਾਲਾਂਕਿ ਗੁਰੂ ਜੀ ਦੇ ਕੋਲ ਤਾਂ ਥੋੜੀ ਜਿਹੀ ਗਿਣਤੀ ਦੀ ਸੂਰਮਿਆਂ ਦੀ ਫੌਜ ਹੈ, ਗੁਰੂ ਕੋਲ ਕਿਹੜਾ ਕੋਈ ਲੜਨ ਵਾਲੇ ਜ਼ਿਆਦਾ ਸੂਰਮੇ ਨੇ। ਅਸੀਂ 35,000 ਸੀ, ਗੁਰੂ ਕੋਲ ਸਿਰਫ 4,000 ਸੂਰਮੇ ਸਨ। ਪਰ ਹੈਰਾਨੀ ਹੈ ਇਸ ਗੱਲ ਦੀ, ਬੜੀ ਵੱਡੀ ਗਜਬ ਦੀ ਬਾਤ ਹੈ ਕਿ ਗੁਰੂ ਕੋਲ ਥੋੜੀ ਫੌਜ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਸਾਡੀ ਏਡੀ ਵੱਡੀ ਫੌਜ ਮਾਰ ਕੇ ਖਪਾ ਦਿੱਤੀ ਹੈ।
ਇਹ ਭਇਓ ਕਾ ਨਾ ਜਾਣ ਜਾਏ,
ਲੱਲਾ ਬੇਗ ਹੈਰਾਨ ਹੁੰਦਾ, ਕਹਿੰਦਾ ਇਹ ਹੋਇਆ ਕੀ ਹੈ, ਮੈਨੂੰ ਤਾਂ ਸਮਝ ਨਹੀਂ ਪੈ ਰਹੀ, ਹੈਰਾਨ ਹੋ ਰਿਹਾ ਵੀ ਇੰਨੀ ਫੌਜ ਮਰੀ ਕਿਵੇਂ ਹੈ, ਇਹ ਜਿਹੜੇ ਸਿਪਾਹੀ ਜੰਗ ਦੇ ਮੈਦਾਨ ਚ ਮਰੇ ਪਏ ਨੇ ਕਿਵੇਂ ਮਰ ਗਏ, ਇਨੇ ਸੂਰਮੇ ਜੰਗ ਦੇ ਮੈਦਾਨ ਚ ਕਿਵੇਂ ਮਾਰੇ ਗਏ ਨੇ।
ਕਿਵ ਮਰੇ ਸਰਬ ਤਨ ਕਾਏ ਖਾਏ,
ਪਤਾ ਨੀ ਕਿਵੇਂ ਮਰੇ ਨੇ, ਸਾਰੇ ਜ਼ਖਮੀ ਨੇ। ਇਹ ਵੀ ਕੋਈ ਨੀ ਵੀ ਕੋਈ ਓਦਾਂ ਹੀ ਡਿੱਗ ਗਿਆ ਹੋਵੇ, ਨਹੀਂ, ਜਿੰਨੇ ਵੀ ਮਰੇ ਪਏ ਨੇ ਸਾਰਿਆਂ ਦੇ ਸਰੀਰਾਂ ਤੇ ਜ਼ਖਮ ਨੇ, ਸਾਰਿਆਂ ਦੇ ਸਰੀਰਾਂ ਤੇ ਘਾਵ ਲੱਗੇ ਹੋਏ ਨੇ, ਘਾਵ ਖਾ ਕੇ ਸਾਰੇ ਸੂਰਮੇ ਜੰਗ ਦੇ ਮੈਦਾਨ ਚ ਮਰੇ ਨੇ। ਪਰ ਇਹ ਸਾਰੇ ਮਰ ਕਿਵੇਂ ਗਏ?
ਅਬ ਜੀਤ ਆਸ ਕਿਸ ਕੇ ਭਰੋਸ,
ਹੁਣ ਮੈਂ ਜਿੱਤ ਦੀ ਆਸ ਕਿਹਦੇ ਭਰੋਸੇ ਰੱਖਾਂ, ਬਸ ਹੁਣ ਨੀ ਮੈਂ ਜਿੱਤ ਸਕਦਾ। ਇੱਕ ਭਰਾ ਕੰਬਰ ਬੇਗ ਦੇ ਉੱਤੇ ਭਰੋਸਾ ਸੀ, ਉਹ ਵੀ ਮਾਰਿਆ ਗਿਆ ਜੰਗ ਦੇ ਮੈਦਾਨ ਵਿੱਚ, ਹੁਣ ਮੈਂ ਜਿੱਤ ਦਾ ਭਰੋਸਾ ਕਿਹਦੇ ਤੇ ਰੱਖਾਂ, ਹੁਣ ਮੇਰੀ ਕਦੇ ਵੀ ਜੰਗ ਦੇ ਮੈਦਾਨ ਚ ਜਿੱਤ ਨਹੀਂ ਹੋ ਸਕਦੀ।
ਕੋ ਕਰੋ ਯਤਨ ਨਾ ਹੋਤ ਹੋਸ਼,
ਹੁਣ ਮੈਂ ਹੋਸ਼ ਸੰਭਾਲ ਕੇ ਕਿਹੜਾ ਯਤਨ ਕਰਾਂ, ਮੇਰੀ ਤਾਂ ਹੋਸ਼ ਹੀ ਨਹੀਂ ਰਹੀ, ਮੇਰੀ ਤਾਂ ਹੋਸ਼ ਫਰਬੋਸ਼ ਹੋ ਗਈ ਹੈ, ਹੁਣ ਮੈਂ ਜੰਗ ਦੇ ਮੈਦਾਨ ਚ ਕਿਵੇਂ ਲੜਾਂ, ਕਿਵੇਂ ਹੋਸ਼ ਕਰਕੇ ਅੱਗੇ ਹੋ ਕੇ ਵਧਾਂ।
ਲਗੋ ਪ੍ਰਾਤ ਹੋਤੋ ਕੰਬਰ ਦਨਾਏ,
ਮੇਰਾ ਛੋਟਾ ਵੀਰ ਕੰਬਰ ਬੇਗ, ਮੇਰਾ ਛੋਟਾ ਭਾਈ ਜਾਨ ਸੀ ਜਿਹੜਾ ਬੜਾ ਦਾਨਾ ਪੁਰਖ ਸੀ, ਬੜਾ ਸਿਆਣਾ ਸੀ,
ਸਭ ਲੜਨ ਭੇਤ ਦੇ ਤੋ ਬਤਾਏ,
ਉਹ ਮੈਨੂੰ ਲੜਨ ਦੇ ਭੇਤ ਦੱਸਦਾ ਸੀ, ਉਹਨੂੰ ਲੜਨ ਦਾ ਬੜਾ ਭੇਤ ਸੀ, ਉਹਨੂੰ ਪਤਾ ਸੀ ਕਿਵੇਂ ਲੜਾਈ ਕਰੀ ਦੀ ਹੈ, ਕਿਵੇਂ ਜੰਗ ਲੜੀ ਦੇ ਨੇ, ਉਹ ਮੈਨੂੰ ਲੜਨ ਦੇ ਭੇਤ ਦੱਸਦਾ ਸੀ, ਜੰਗ ਦੇ ਮੈਦਾਨ ਚ ਲੜਨ ਦੀਆਂ ਜੁਗਤੀਆਂ ਦੱਸਦਾ ਸੀ।
ਅਸ ਅਹੈ ਕੋਨ ਹੇ ਪ੍ਰਾਤ ਆਏ, ਤੁਝ ਬਿਨਾ ਮੋਏ ਨੈ ਲੜਨ ਦਾਏ,
ਵੈਣ ਪਾਉਂਦਾ ਲੱਲਾ ਬੇਗ ਉੱਚੀ ਆਵਾਜ਼ ਵਿੱਚ ਰੋਂਦਾ ਤੇ ਰੋਂਦਾ ਹੋਇਆ ਕਹਿੰਦਾ, ਐਸਾ ਕੌਣ ਹੈ ਹੇ ਭਰਾਤਾ ਜਿਹੜਾ ਤੇਰੀ ਥਾਂ ਤੇ ਆ ਕੇ ਮੇਰੀ ਮਦਦ ਕਰੇ, ਜਿਹੜਾ ਤੇਰੀ ਥਾਂ ਤੇ ਆ ਕੇ ਮੈਨੂੰ ਲੜਨ ਦੇ ਦਾਅ ਸਿਖਾਵੇ। ਹੇ ਭਰਾ ਕੰਬਰ ਬੇਗ, ਕੌਣ ਹੈ ਐਸਾ ਜਿਹੜਾ ਹੁਣ ਤੇਰੀ ਥਾਂ ਤੇ ਆ ਕੇ ਮੈਨੂੰ ਲੜਨ ਦੀਆਂ ਜੁਗਤੀਆਂ ਤੇ ਦਾਅ ਦੱਸੇ।
ਸੁਣ ਕਾਸਮ ਬੇਗ ਸੋ ਸ਼ਮਸ ਬੇਗ, ਬੋਲੇ ਬਿਲੰਦ ਗੈ ਹੱਥ ਤੇਗ।
ਖਾਲਸਾ ਜੀ, ਜਦੋਂ ਲੱਲਾ ਬੇਗ ਰੋ ਰੋ ਕੇ ਏਦਾਂ ਪੁਕਾਰਾਂ ਕਰਨ ਲੱਗ ਪਿਆ ਨਾ, ਦੁਹਥੜੇ ਮਾਰ ਕੇ ਰੋਣ ਲੱਗ ਪਿਆ, ਇਹਦੇ ਦੋਵੇਂ ਪੁੱਤਰ ਲਾਗੇ ਖੜੇ ਸਨ, ਇੱਕ ਦਾ ਨਾਂ ਕਾਸਮ ਬੇਗ ਹੈ ਤੇ ਦੂਜੇ ਦਾ ਨਾਂ ਸ਼ਮਸ਼ ਬੇਗ ਹੈ। ਸ਼ਮਸ਼ ਬੇਗ ਤੇ ਕਾਸਮ ਬੇਗ ਉਸ ਵੇਲੇ ਸੁਣ ਕੇ ਬੋਲੇ, ਜਿਹੜੇ ਬੜੇ ਸੂਰਮੇ ਸੀ ਇਹਨਾਂ ਨੇ ਆਪਣੀਆਂ ਤੇਗਾਂ ਹੱਥਾਂ ਵਿੱਚ ਫੜੀਆਂ ਨੇ, ਮਿਆਨਾ ਵਿੱਚੋਂ ਤੇਗਾਂ ਧੂ ਕੇ ਆਪਣੇ ਬਾਪੂ ਲੱਲਾ ਬੇਗ ਨੂੰ ਦੋਵੇਂ ਭਰਾ ਕਹਿਣ ਲੱਗੇ।
ਇਹ ਨਹੀਂ ਲਾਇਕੀ ਤੋਏ ਕੇਰ,
ਕਹਿਣ ਲੱਗੇ ਪਿਤਾ ਜੀ ਇਹ ਤੁਹਾਡੇ ਲਾਇਕ ਨਹੀਂ ਕਿ ਤੁਸੀਂ ਰੋਵੋ। ਇੱਕ ਫੌਜ ਦਾ ਜਰਨੈਲ ਹੋਵੇ ਤੇ ਉਸ ਜਰਨੈਲ ਦੀਆਂ ਅੱਖਾਂ ਭਰੀਆਂ ਹੋਣ, ਇਹ ਫੌਜ ਵਾਸਤੇ ਨਹੀਂ ਚੰਗਾ, ਇੱਕ ਜਰਨੈਲ ਵਾਸਤੇ ਨਹੀਂ ਚੰਗਾ। ਇਹ ਤੇਰੇ ਲਾਇਕ ਨਹੀਂ ਹੈ ਕਿ ਤੂੰ ਇਸ ਤਰ੍ਹਾਂ ਦੁਹੱਥੜੇ ਮਾਰ ਕੇ ਰੋਵੇਂ ਤੇ ਵਿਰਲਾਪ ਕਰੇ।
ਜਬ ਚੜਿਓ ਸ਼ਾਤੇ ਹੋਏ ਦਲੇਰ,
ਭੁੱਲ ਗਿਆ ਉਹ ਗੱਲ ਜਦੋਂ ਬਾਦਸ਼ਾਹ ਸ਼ਾਹਜਹਾਨ ਦੀ ਕਚਹਿਰੀ ਦੇ ਵਿੱਚ ਖਲੋ ਕੇ ਤੂੰ ਪਾਨਾਂ ਦਾ ਬੀੜਾ ਚੱਬਿਆ ਸੀ ਤੇ ਪਾਨ ਦਾ ਬੀੜਾ ਚੱਬ ਕੇ ਉੱਥੋਂ ਤੇਗ ਚੁੱਕ ਕੇ ਆਪਣੇ ਮਿਆਨ ਚ ਪਾਈ ਸੀ ਤੇ ਪ੍ਰਣ ਕੀਤਾ ਸੀ ਮੈਂ ਜਾ ਕੇ ਗੁਰੂ ਨਾਲ ਲੜਾਂਗਾ, ਉਹ ਗੱਲ ਭੁੱਲ ਗਈ ਹੈ? ਜਿਹੜੀ ਕਸਮ ਖਾਧੀ ਸੀ ਬਾਦਸ਼ਾਹ ਦੀ ਕਚਹਿਰੀ ਵਿੱਚ, ਜਿਹੜੀ ਤੇਗ ਚੁੱਕ ਕੇ ਉੱਥੇ ਆਪਣੀ ਦਲੇਰੀ ਵਿਖਾਈ ਸੀ,
ਵਿੱਚ ਸਭਾ ਤੇਗ ਬੀੜਾ ਉਠਾਏ,
ਉੱਥੇ ਪਾਨ ਦਾ ਬੀੜਾ ਖਾ ਕੇ ਸਭਾ ਦੇ ਵਿੱਚ ਭਰੀ ਹੋਈ ਕਚਹਿਰੀ ਦੇ ਵਿੱਚ ਤੇਗ ਚੁੱਕ ਕੇ ਆਪਣੇ ਮਿਆਨ ਚ ਪਾ ਕੇ ਤੂੰ ਕਿਹਾ ਸੀ
ਉਮਰਾਵ ਬ੍ਰਿੰਦ ਦੇਖਤ ਬਣਾਏ,
ਤੇਰੀ ਇਸ ਦਲੇਰੀ ਨੂੰ ਬੜੇ ਬੜੇ ਉਮਰਾਵਾਂ ਨੇ ਵੇਖਿਆ ਸੀ, ਉੱਥੇ ਹੋਰ ਵੀ ਬੜੇ ਬੜੇ ਜਰਨੈਲ ਖੜੇ ਸੀ, ਉਹਨਾਂ ਸਾਰੇ ਜਰਨੈਲਾਂ ਤੇ ਉਮਰਾਵਾਂ ਨੇ ਤੇਰੀ ਦਲੇਰੀ ਨੂੰ ਵੇਖ ਕੇ ਸ਼ਾਬਾਸ਼ ਦਿੱਤੀ ਸੀ, ਉੱਥੇ ਬੜੇ ਬੜੇ ਉਮਰਾਵ ਤੇਰੀ ਇਸ ਬਹਾਦਰੀ ਨੂੰ ਵੇਖ ਰਹੇ ਸਨ।
ਸਿਰ ਪਾਓ ਦੀਨ ਸਭ ਤੇ ਵਧਾਏ,
ਬਾਦਸ਼ਾਹ ਸ਼ਾਹਜਹਾਨ ਨੇ ਲੱਲਾ ਬੇਗ ਜੀ ਪਿਤਾ ਜੀ ਤੁਹਾਡੀ ਬਹਾਦਰੀ ਨੂੰ ਵੇਖ ਕੇ ਤੁਹਾਨੂੰ ਸਿਰੇ ਪਾਓ ਦਿੱਤਾ ਸੀ, ਸਿਰੇ ਪਾਓ ਦੇ ਕੇ ਉਹਨਾਂ ਨੇ ਤੇਰਾ ਸਾਰਿਆਂ ਵਿੱਚ ਸਤਿਕਾਰ ਕੀਤਾ, ਤੇਰਾ ਸਾਰਿਆਂ ਵਿੱਚ ਸਨਮਾਨ ਵਧਾਇਆ ਕਿ ਲੱਲਾ ਬੇਗ ਨੇ ਬਹਾਦਰੀ ਦੀ ਗੱਲ ਕੀਤੀ ਹੈ।
ਨਿਜ ਮੁਖ ਸਲਾਹ ਹਜ਼ਰਤ ਪਟਾਏ,
ਬਾਦਸ਼ਾਹ ਨੇ ਆਪ ਆਪਣੇ ਮੂੰਹ ਤੋਂ ਤੇਰੀ ਸ਼ਲਾਘਾ ਕੀਤੀ, ਉਹਨੇ ਆਪ ਆਪਣੇ ਮੁਖੋਂ ਤੇਰੀ ਉਪਮਾ ਕਰਕੇ ਕਿਹਾ ਸੀ ਲੱਲਾ ਬੇਗ ਤੂੰ ਵਾਕਈ ਮਰਦ ਦਲੇਰ ਸੂਰਮੈਂ, ਔਰ ਤੇਰੀ ਉਪਮਾ ਕਰਕੇ ਤੈਨੂੰ ਫੌਜਾਂ ਦੇ ਕੇ ਜੰਗ ਦੇ ਮੈਦਾਨ ਨੂੰ ਗੁਰੂ ਨਾਲ ਲੜਨ ਵਾਸਤੇ ਭੇਜਿਆ ਟੋਰਿਆ ਹੈ।
ਸ਼ਾਹ ਮੈਂ ਸੂਬੇ ਬਣਾਏ,
ਇਹ ਬਾਦਸ਼ਾਹ ਹੀ ਹੈ ਜਿਹਨੇ ਸਾਨੂੰ ਸੂਬੇਦਾਰੀਆਂ ਦਿੱਤੀਆਂ ਹੋਈਆਂ। ਆ ਕਾਬਲ ਦੀ ਸੂਬੇਦਾਰੀ ਪਿਤਾ ਜੀ ਤੁਹਾਡੇ ਕੋਲ ਹੈ, ਪਰ ਆ ਖਿਆਲ ਕਰੋ ਇਹ ਸੂਬੇਦਾਰੀ ਕਿਹਦੀ ਦਿੱਤੀ ਹੋਈ ਹੈ? ਬਾਦਸ਼ਾਹ ਦੀ ਦਿੱਤੀ ਹੋਈ ਹੈ ਨਾ। ਬਾਦਸ਼ਾਹ ਸ਼ਾਹਜਹਾਨ ਨੇ ਤੁਹਾਨੂੰ ਸੂਬੇਦਾਰੀਆਂ ਦੇ ਕੇ ਸੂਬੇਦਾਰ ਬਣਾਇਆ ਹੈ।
ਦੌਲਤ ਬਿਲੰਦ ਜਿਸ ਪਾਸ ਪਾਏ,
ਆ ਜਿਹੜੀ ਸਾਡੇ ਕੋਲ ਬਿਲੰਦ ਦੌਲਤ ਹੈ, ਆ ਜਿਹੜਾ ਸਾਡੇ ਕੋਲ ਐਸ਼ੋ ਇਸ਼ਰਤ ਦਾ ਸਮਾਨ ਹੈ, ਆ ਜਿਹੜੀ ਸਾਡੇ ਕੋਲ ਵੱਡੀ ਵਧੀਆ ਜ਼ਿੰਦਗੀ ਦੇ ਗੁਜ਼ਰਾਨ ਵਾਸਤੇ ਸੁੱਖ ਸਾਧਨ ਨੇ, ਇਹ ਸਾਰੀਆਂ ਸੁੱਖ ਸਮਿਰਧੀਆਂ ਸਾਨੂੰ ਬਾਦਸ਼ਾਹ ਦੀਆਂ ਦਿੱਤੀਆਂ ਹੋਈਆਂ, ਇਹ ਸਭ ਕੁਝ ਸਾਨੂੰ ਬਾਦਸ਼ਾਹ ਸ਼ਾਹਜਹਾਨ ਦਾ ਬਖਸ਼ਿਆ ਹੋਇਆ ਹੈ।
ਸਮਦਾਏ ਤੁਰੰਗਮ ਅਰਮ ਤੰਗ,
ਆ ਜਿਹੜੇ ਵਧੀਆ ਵਧੀਆ ਘੋੜਿਆਂ ਤੇ ਅਸੀਂ ਬੈਠ ਕੇ ਸਵਾਰ ਹੁੰਨੇ ਆ, ਆ ਝੂਲਦੇ ਹੋਏ ਮਸਤ ਹਾਥੀਆਂ ਦੇ ਉੱਤੇ ਸਵਾਰੀ ਕਰਦੇ ਆ, ਇਹ ਹਾਥੀ ਇਹ ਘੋੜੇ ਆ ਸੋਨੇ ਦੀਆਂ ਰਥਾਂ ਤੇ ਪਾਲਕੀਆਂ, ਇਹ ਸਾਰੀਆਂ ਸਾਨੂੰ ਬਾਦਸ਼ਾਹ ਸ਼ਾਹਜਹਾਨ ਦੀਆਂ ਦਿੱਤੀਆਂ ਹੋਈਆਂ।
ਲਸ਼ਕਰ ਤਮਾਮ ਕਹਿ ਕੀਨ ਸੰਗ,
ਜਿੱਥੇ ਆ ਇੰਨਾ ਕੁਝ ਦਿੱਤਾ ਉੱਥੇ ਆ ਏਡਾ ਵੱਡਾ ਲਸ਼ਕਰ, 35,000 ਪਿਤਾ ਜੀ ਫੌਜ ਥੋੜੀ ਨਹੀਂ ਹੁੰਦੀ, 35,000 ਫੌਜ ਦਾ ਏਡਾ ਵੱਡਾ ਲਸ਼ਕਰ ਬਾਦਸ਼ਾਹ ਸ਼ਾਹਜਹਾਨ ਨੇ ਤੁਹਾਡੇ ਤੇ ਵਿਸ਼ਵਾਸ ਕਰਕੇ, ਤੁਹਾਡੇ ਤੇ ਯਕੀਨ ਤੇ ਭਰੋਸਾ ਕਰਕੇ ਤੁਹਾਡੇ ਨਾਲ ਟੋਰ ਕੇ ਭੇਜਿਆ ਹੈ।
ਤੇ ਸ਼ਾਉ ਬਾਜ ਕੋ ਲੈਨ ਕਾਜ,
ਤੁਸੀਂ ਇੱਥੇ ਜਿਹੜਾ ਕੰਮ ਕਰਨ ਆਏ ਹੋ ਬਾਦਸ਼ਾਹ ਦਾ, ਉਹ ਇਹ ਹੈ ਕਿ ਤੁਸੀਂ ਬਾਦਸ਼ਾਹ ਸ਼ਾਹਜਹਾਨ ਦੇ ਘੋੜੇ ਲੈਣ ਵਾਸਤੇ ਆਏ ਹੋ। ਜਿਹੜੇ ਬਾਦਸ਼ਾਹ ਨੇ ਸਾਨੂੰ ਇੰਨਾ ਕੁਝ ਦਿੱਤਾ ਹੈ, ਸਾਡਾ ਫਰਜ਼ ਬਣਦਾ ਅਸੀਂ ਉਸ ਬਾਦਸ਼ਾਹ ਦੇ ਵਫ਼ਾਦਾਰ ਹੋਈਏ, ਤੇ ਉਸ ਬਾਦਸ਼ਾਹ ਦਾ ਇਹ ਕੰਮ ਕਰਨ ਵਾਸਤੇ ਇੱਥੇ ਆਏ ਹਾਂ ਕਿ ਬਾਦਸ਼ਾਹ ਦੇ ਜਿਹੜੇ ਘੋੜੇ ਨੇ ਦੋਵੇਂ ਦਿਲਬਾਗ ਤੇ ਗੁਲਬਾਗ, ਉਹਨਾਂ ਦੋਵਾਂ ਘੋੜਿਆਂ ਨੂੰ ਲੈਣ ਵਾਸਤੇ ਆਏ ਹਾਂ।
ਕਹਿ ਰਵਾ ਕੀਨ ਬੜ ਦੇ ਸਮਾ,
ਘੋੜੇ ਲੈਣ ਵਾਸਤੇ ਤਾਂ ਬਾਦਸ਼ਾਹ ਨੇ ਸਾਨੂੰ ਏਡਾ ਵੱਡਾ ਸਾਜੋ ਸਮਾਜ ਦੇ ਕੇ, ਇੰਨੀਆਂ ਫੌਜਾਂ ਦੇ ਕਰਕੇ ਸਾਨੂੰ ਭੇਜਿਆ ਰਵਾਨਾ ਕੀਤਾ ਹੈ।
ਅਬ ਨਿਮਕ ਹਰਾਮ ਬਨਬੋ ਨਲੀਕ,
ਪਿਤਾ ਜੀ ਹੁਣ ਸਾਡਾ ਫਰਜ਼ ਬਣਦਾ ਕਿ ਅਸੀਂ ਬਾਦਸ਼ਾਹ ਦਾ ਖਾਧਾ ਹੋਇਆ ਨਮਕ ਹਲਾਲ ਕਰੀਏ, ਹੁਣ ਆਪਾਂ ਨਿਮਕ ਹਰਾਮ ਨਾ ਬਣੀਏ। ਨਿਮਕ ਹਰਾਮ ਤਾਂ ਬਣਾਂਗੇ ਜੇ ਅਸੀਂ ਇੱਥੋਂ ਜੰਗ ਦੇ ਮੈਦਾਨ ਚੋਂ ਜਿਉਂਦੇ ਹੀ ਮੁੜ ਜਾਈਏ, ਕੰਮ ਕਰਕੇ ਨਾ ਮੁੜੀਏ, ਜਾਂ ਤਾਂ ਮਰ ਜਾਈਏ ਤਾਂ ਵੀ ਨਮਕ ਹਲਾਲ ਹੈ, ਤੇ ਜਾਂ ਫਿਰ ਬਾਦਸ਼ਾਹ ਦਾ ਕੰਮ ਕਰਕੇ ਮੁੜੀਏ ਤਾਂ ਵੀ ਨਮਕ ਹਲਾਲ ਹੈ। ਜੇ ਦੋਵਾਂ ਚੋਂ ਇੱਕ ਕੰਮ ਵੀ ਨਹੀਂ ਕਰਦੇ ਤੇ ਫਿਰ ਆਪਾਂ ਬਾਦਸ਼ਾਹ ਦੇ ਨਿਮਕ ਹਰਾਮ ਹੋਵਾਂਗੇ।
ਤੇ ਕਰਨ ਕਾਜ ਇਹ ਬਾਤ ਠੀਕ,
ਹੁਣ ਨਿਮਕ ਹਰਾਮ ਬਣਨਾ ਚੰਗਾ ਨਹੀਂ, ਹੁਣ ਤਾਂ ਸਾਨੂੰ ਬਾਦਸ਼ਾਹ ਦਾ ਜਿਹੜਾ ਕੰਮ ਹੈ ਉਹ ਕੰਮ ਕਰਨਾ ਚਾਹੀਦਾ, ਇਹੀ ਸਾਡੇ ਵਾਸਤੇ ਚੰਗਾ ਹੈ।
ਸ਼੍ਰੀ ਹਰਗੋਬਿੰਦ ਕੋ ਗਹੁ ਧਾਏ,
ਜਾਂ ਤਾਂ ਅੱਗੇ ਵੱਧ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜੋ, ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਪਕੜ ਕੇ ਗ੍ਰਿਫਤਾਰ ਕਰਕੇ ਲੈ ਕੇ ਚੱਲੋ।
ਸ਼ਸਤਰ ਸੰਗ ਰਿਪ ਜੰਗ ਤਾਏ,
ਜੇ ਪਕੜੇ ਨਹੀਂ ਜਾਂਦੇ ਤੇ ਫਿਰ ਆਪਣੇ ਹਥਿਆਰਾਂ ਨਾਲ ਆਪਣਿਆਂ ਸ਼ਸਤਰਾਂ ਨਾਲ ਜੰਗ ਦੇ ਮੈਦਾਨ ਵਿੱਚ ਇਹਨਾਂ ਨੂੰ ਮਾਰ ਮੁਕਾਓ, ਫਿਰ ਤਾਂ ਇਹੀ ਹੋ ਸਕਦਾ ਹੈ ਕਿ ਜੰਗ ਦੇ ਮੈਦਾਨ ਚ ਥਾਂ ਹੀ ਉਹਨਾਂ ਨੂੰ ਮਾਰ ਮੁਕਾਈਏ।
ਦੋਨੋਂ ਤੁਰੰਗ ਪ੍ਰਿਆ ਸ਼ਾਹ ਜੋਏ,
ਜਿਹੜੇ ਦੋਵੇਂ ਘੋੜੇ ਨੇ ਬਾਦਸ਼ਾਹ ਦੇ ਬੜੇ ਪਿਆਰੇ ਨੇ, ਬਾਦਸ਼ਾਹ ਨੂੰ ਇਹ ਦੋਵੇਂ ਘੋੜੇ ਆਪਣੇ ਜਾਨ ਤੋਂ ਵੀ ਪਿਆਰੇ ਨੇ। ਬਾਦਸ਼ਾਹ ਹਰ ਵੇਲੇ ਇਹਨਾਂ ਘੋੜਿਆਂ ਨੂੰ ਆਪਣੀਆਂ ਨਿਗਾਹ ਦੇ ਸਾਹਮਣੇ ਰੱਖਦਾ ਸੀ, ਨਿਗਾਹ ਥੱਲੇ ਰੱਖ ਕੇ ਇਹਨਾਂ ਦੀ ਸੇਵਾ ਟਹਿਲ ਕਰਾਉਂਦਾ ਸੀ। ਇਹ ਘੋੜੇ ਬਾਦਸ਼ਾਹ ਨੂੰ ਬੜੇ ਪਿਆਰੇ ਹਨ।
ਲੈ ਕਰ ਮਿਲੋ ਤਵ ਨੀਕੋਏ,
ਇਹ ਘੋੜੇ ਲੈ ਕੇ ਗੁਰੂ ਦੇ ਕੋਲੋਂ ਘੋੜੇ ਖੋਹ ਕੇ ਫਿਰ ਉਹ ਘੋੜੇ ਲੈ ਕੇ ਬਾਦਸ਼ਾਹ ਨੂੰ ਚੱਲ ਕੇ ਮਿਲੀਏ, ਇਹੀ ਸਾਡੇ ਵਾਸਤੇ ਚੰਗਾ, ਇਹੀ ਸਾਡੇ ਵਾਸਤੇ ਭਲਾ ਤੇ ਨੇਕ ਹੈ।
ਇਹ ਨਹੀਂ ਬਣੇ ਤਬ ਦਿਓ ਪ੍ਰਾਨ,
ਜੇ ਇਸ ਪ੍ਰਕਾਰ ਨਾਲ ਸਾਡੇ ਕੋਲੋਂ ਇਹਨਾਂ ਦੋਹਾਂ ਚੋਂ ਇੱਕ ਕੰਮ ਵੀ ਨਹੀਂ ਹੁੰਦਾ, ਨਾ ਆਪਾਂ ਗੁਰੂ ਨੂੰ ਮਾਰ ਸਕੇ ਤੇ ਨਾ ਹੀ ਉਹਨਾਂ ਨੂੰ ਜੇ ਫੜ ਸਕੇ, ਇਹਨਾਂ ਦੋਹਾਂ ਚੋਂ ਜੇ ਇੱਕ ਵੀ ਕੰਮ ਨਹੀਂ ਹੁੰਦਾ ਆਪਣੇ ਕੋਲੋਂ, ਤੇ ਫਿਰ ਆਪਾਂ ਨੂੰ ਜੰਗ ਦੇ ਮੈਦਾਨ ਚ ਪ੍ਰਾਣ ਦੇ ਦੇਣੇ ਚਾਹੀਦੇ ਨੇ। ਜੀਵਦੇ ਜਾ ਕੇ ਕੀ ਮੂੰਹ ਵਿਖਾਵਾਂਗੇ, ਸਭਾ ਵਿੱਚ ਮਜਲਿਸ ਚ ਕੀ ਮੂੰਹ ਵਿਖਾਵਾਂਗੇ, ਭਾਈਚਾਰੇ ਨੂੰ ਜਾ ਕੇ ਕੀ ਜਵਾਬ ਦੇਵਾਂਗੇ, ਅਸੀਂ ਕੀ ਕਰਕੇ ਮੁੜੇ ਆ। ਫਿਰ ਤਾਂ ਸਾਨੂੰ ਇੱਥੇ ਜੰਗ ਦੇ ਮੈਦਾਨ ਵਿੱਚ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦੇਣੀ ਚਾਹੀਦੀ ਹੈ, ਪ੍ਰਾਣ ਤਿਆਗ ਦੇਣੇ ਚਾਹੀਦੇ ਨੇ।
ਰਨ ਲੜਨ ਮਰਨ ਅਮਰੋ ਈਮਾਨ,
ਕਿਉਂਕਿ ਜੰਗ ਦੇ ਮੈਦਾਨ ਵਿੱਚ ਲੜਨਾ ਮਰਨਾ ਤੇ ਮਾਰਨਾ ਹੀ ਸਾਡਾ ਈਮਾਨ ਹੈ, ਇਹੀ ਸਾਡਾ ਧਰਮ ਹੈ। ਜੰਗ ਦੇ ਮੈਦਾਨ ਵਿੱਚ ਲੜਨਾ ਮਰਨਾ ਤੇ ਮਾਰਨਾ ਹੀ ਸਾਡਾ ਧਰਮ ਹੈ।
ਸੁਣ ਲੱਲਾ ਬੇਗ ਮਨ ਮੈਂ ਵਿਚਾਰ,
ਜਦੋਂ ਕਾਸਮ ਬੇਗ, ਲੱਲਾ ਬੇਗ ਦਾ ਲੜਕਾ ਸੀ ਇਹ ਕਾਸਮ ਬੇਗ, ਕਾਸਮ ਬੇਗ ਦੀਆਂ ਇਹ ਗੱਲਾਂ ਜਦੋਂ ਲੱਲਾ ਬੇਗ ਨੇ ਸੁਣੀਆਂ ਨੇ, ਸੁਣ ਕੇ ਲੱਲਾ ਬੇਗ ਨੇ ਆਪਣੇ ਮਨ ਚ ਵਿਚਾਰ ਕੀਤੀ ਹੈ,
ਇਸ ਸਮੇਂ ਇਹਨੂੰ ਆਖੀ ਉਚਾਰ,
ਸੋਚਦਾ ਕਿ ਮੇਰਾ ਬੇਟਾ ਕਾਸਮ ਬੇਗ ਜੋ ਗੱਲਾਂ ਕਹਿ ਰਿਹਾ ਇਹ ਬਿਲਕੁਲ ਸਹੀ ਤੇ ਵਾ ਦਰੁਸਤ ਕਹਿ ਰਿਹਾ, ਬਿਲਕੁਲ ਹੀ ਹੁਣ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ, ਇਹਨੇ ਹੁਣ ਭਲੇ ਸਮੇਂ ਦੀ ਗੱਲ ਉਚਾਰ ਕੇ ਕਹੀ ਹੈ।
ਅਬ ਮਰੋ ਆਪ ਕਹਿ ਲਿਓ ਮਾਰ,
ਹੁਣ ਤਾਂ ਬਸ ਦੋ ਗੱਲਾਂ ਨੇ, ਜਾਂ ਤਾਂ ਜੰਗ ਦੇ ਮੈਦਾਨ ਵਿੱਚ ਮੈਂ ਆਪ ਅੱਗੇ ਜਾ ਕੇ ਮਰ ਜਾਵਾਂ, ਤੇ ਜਾਂ ਫਿਰ ਆਪਣੇ ਸਾਹਮਣੇ ਖਲੋਤੇ ਦੁਸ਼ਮਣ ਨੂੰ ਮਾਰ ਦੇਵਾਂ, ਮਰ ਜਾਵਾਂ ਜਾਂ ਮਾਰ ਦੇਵਾਂ, ਬਸ ਹੁਣ ਇਹੀ ਮੇਰੇ ਵਾਸਤੇ ਯੋਗ ਹੈ।
ਇਸ ਤੇ ਸੋ ਬਲੀ ਨੇ ਅਪਰਕਾਰ,
ਇਹਦੇ ਤੋਂ ਭਲੀ ਕਾਰ ਹੋਰ ਮੇਰੇ ਵਾਸਤੇ ਕੋਈ ਨਹੀਂ, ਇਹੀ ਸਭ ਤੋਂ ਭਲਾ ਕੰਮ ਹੈ ਹੁਣ ਮੇਰੇ ਵਾਸਤੇ ਜੋ ਮੈਨੂੰ ਕਰਨਾ ਚਾਹੀਦਾ।
ਨਿਜ ਪਹੁੰਚੇ ਆਖ ਹੋਇਓ ਸੁਚੇਤ,
ਇਹਨੇ ਆਪਣੇ ਪੱਲੇ ਨਾਲ ਅੱਖਾਂ ਪੂੰਝੀਆਂ, ਰੋ ਰਿਹਾ ਸੀ ਨਾ ਆਪਣੇ ਭਰਾ ਦੀ ਮੌਤ ਤੇ ਰੋ ਰਿਹਾ ਸੀ, ਅੱਥਰੂ ਵਹਾ ਰਿਹਾ ਸੀ, ਇਹਨੇ ਆਪਣੀਆਂ ਅੱਖਾਂ ਪੂੰਝੀਆਂ ਨੇ, ਤੇ ਅੱਖਾਂ ਪੂੰਝ ਕੇ ਲੱਲਾ ਬੇਗ ਹੁਣ ਸੁਚੇਤ ਹੋਇਆ, ਸਾਵਧਾਨ ਹੋਇਆ ਹੈ।
ਪੁਨ ਭਇਓ ਤਿਆਰ ਲੜਬੇ ਸੁਹੇਤ,
ਤਿਆਰ ਹੋਇਆ ਲੱਲਾ ਬੇਗ ਹੁਣ ਲੜਨ ਵਾਸਤੇ, ਹੁਣ ਆਪ ਚੜਾਈ ਕਰਨ ਵਾਸਤੇ ਨੇ ਤਿਆਰੀ ਕੀਤੀ ਹੈ।
ਪਕੜੀ ਕਮਾਨ ਕਰੀ ਮਾਨ,
ਇਹਨੇ ਬੜੀ ਕਰੜੀ ਕਮਾਨ ਉਹ ਆਪਣੇ ਹੱਥ ਵਿੱਚ ਪਕੜੀ ਹੈ, ਕਮਾਨ ਪਕੜ ਕੇ ਕਰੜੀ ਤਿਆਰ ਹੋਇਆ।
ਇੱਕ ਕਾਸਮ ਬੇਗ ਕੀ ਨਸ ਬਖਾ,
ਔਰ ਕਾਸਮ ਬੇਗ ਨੇ ਵੇਖਿਆ ਕਿ ਜਦੋਂ ਇਹਦਾ ਪਿਤਾ ਲੱਲਾ ਬੇਗ ਤਿਆਰ ਹੋ ਗਿਆ ਲੜਨ ਵਾਸਤੇ, ਤੇ ਕਾਸਮ ਬੇਗ ਉਸ ਵੇਲੇ ਆਪਣੇ ਪਿਤਾ ਲੱਲਾ ਬੇਗ ਨੂੰ ਵੇਖ ਕੇ ਕਹਿਣ ਲੱਗਾ,
ਤੁਮ ਰਹੋ ਪੀਠ ਪਰ ਜ਼ੋਰ ਪਾਏ,
ਕਹਿੰਦਾ ਪਿਤਾ ਜੀ ਤੁਹਾਨੂੰ ਅੱਗੇ ਜਾ ਕੇ ਲੜਨ ਦੀ ਲੋੜ ਨਹੀਂ, ਅੱਗੇ ਅਸੀਂ ਲੜਾਂਗੇ ਦੋਵੇਂ ਭਰਾ, ਤੂੰ ਸਾਡੀ ਪਿੱਠ ਦੇ ਉੱਤੇ ਖਲੋ ਕੇ ਰਹਿਣਾ। ਸਾਡੀ ਪਿੱਠ ਦੇ ਉੱਤੇ ਖਲੋ ਕੇ ਪਿੱਛੋਂ ਦੀ ਜ਼ੋਰ ਲਾਣਾ ਹੈ, ਅਸੀਂ ਅੱਗੇ ਜਾ ਕੇ ਲੜਾਂਗੇ।
ਹਮ ਲੜਾਂ ਜੰਗ ਆਗੈ ਸਿਧਾਏ,
ਅਸੀਂ ਅੱਗੇ ਪਹੁੰਚ ਕੇ ਜੰਗ ਦੇ ਮੈਦਾਨ 'ਚ ਲੜਾਂਗੇ, ਤੂੰ ਸਾਡੀ ਪਿੱਠ ਦੇ ਉੱਤੇ ਖਲੋਣਾ ਔਰ ਸਾਡੇ ਪਿੱਛੋਂ ਹਮਲਾ ਕਰਨਾ ਹੈ।
ਲਲਾ ਬੇਗ ਠਹਿਰਾਏ ਪਾਚ,
ਇਹਦਾ ਕਾਸਮ ਬੇਗ ਤੇ ਸ਼ਮਸ਼ ਬੇਗ ਦੋਵਾਂ ਨੇ ਉਸ ਵਕਤ ਆਪਣੇ ਪਿਤਾ ਨੂੰ ਆਪਣੇ ਪਿੱਛੇ ਠਹਿਰਾ ਕਰਕੇ
ਯੁਗ ਪ੍ਰਾਤ ਚਲੇ ਲੜਬੇ ਸੁਮਾਂ ਚ,
ਦੋਵੇਂ ਭਰਾ ਬੜੀ ਬਹਾਦਰੀ ਦੇ ਨਾਲ ਬੜੇ ਸੁਚੇਤ ਹੋ ਕਰਕੇ ਲੜਨ ਵਾਸਤੇ ਚੱਲ ਪਏ। ਲੜਨ ਦੀ ਬਾਂਛਾ ਧਾਰਨ ਕਰਕੇ ਸ਼ਮਸ਼ ਬੇਗ ਤੇ ਕਾਸ਼ਮ ਬੇਗ ਦੋਵੇਂ ਚੜੇ ਹਨ।
ਧੁੰਦਪ ਵਜਾਏ ਉਤਸ਼ਾਹ ਕੀਨ,
ਨਗਾਰੇ ਵਜਾਏ ਨੇ, ਨਗਾਰਿਆਂ ਤੇ ਚੋਭਾਂ ਮਰਵਾਈਆਂ ਨੇ ਔਰ ਬੜੇ ਦਲੇਰੀ ਨਾਲ ਬੜੇ ਉਤਸ਼ਾਹ ਦੇ ਨਾਲ ਚੜ ਕੇ ਚੱਲੇ ਨੇ।
ਬਾਜੀ ਨਚਾਏ ਰਸ ਬੀਰ ਪੀਨ,
ਘੋੜਿਆਂ ਨੂੰ ਨਚਾਉਂਦੇ ਜਾ ਰਹੇ ਨੇ, ਬੀਰ ਰਸ ਵਿੱਚ ਭਿੱਜੇ ਹੋਏ ਨੇ ਦੋਵੇਂ ਮਰਦ ਦਲੇਰ।
ਮੈਂ ਗਿਣਤ ਥੋਰ ਕੈ ਬਹੁ ਸੁਭਟ,
ਹੁਣ ਇੰਨੇ ਬਹਾਦਰ ਨੇ ਇਹ ਨਹੀਂ ਗਿਣਦੇ ਕਿ ਅੱਗੇ ਦੁਸ਼ਮਣ ਦੀ ਗਿਣਤੀ ਜ਼ਿਆਦਾ ਤੇ ਸਾਡੇ ਕੋਲ ਥੋੜੀ। ਸੂਰਮੇ ਦੀ ਪਰਿਭਾਸ਼ਾ ਹੀ ਇਹ ਹੈ, ਜਿਹੜਾ ਰਣ ਭੂਮੀ ਚ ਡਟ ਕੇ ਖਲੋ ਜਾਏ ਤੇ ਫਿਰ ਇਹ ਨਾ ਵੇਖੇ ਕਿ ਦੁਸ਼ਮਣ ਦੀ ਗਿਣਤੀ ਜ਼ਿਆਦਾ ਹੈ ਜਾਂ ਘੱਟ ਹੈ ਸਾਡੇ ਨਾਲੋਂ। ਕਹਿੰਦੇ ਇਹ ਵੀ ਸੂਰਮੇ ਨੇ, ਕਾਸਮ ਬੇਗ ਤੇ ਸ਼ਮਸ਼ ਬੇਗ ਵੀ ਸੂਰਮੇ ਨੇ, ਹਾਲਾਂਕਿ 500 ਰਹਿ ਗਏ ਨੇ। ਉਧਰ ਸਤਿਗੁਰਾਂ ਕੋਲ ਤਕਰੀਬਨ 3000 ਦੇ ਨੇੜੇ ਫੌਜ ਹੈ, ਪਰ ਇਹਨੇ ਉਸ ਵਕਤ ਮਨ ਚ ਵਿਚਾਰ ਨਹੀਂ ਕੀਤੀ ਕਿ ਦੁਸ਼ਮਣ ਸਾਡੇ ਨਾਲੋਂ ਜ਼ਿਆਦਾ ਹੈ ਜਾਂ ਥੋੜਾ ਹੈ।
ਸਮਹਾਏ ਗਮਨ ਕੀ ਨਸਦ ਬੱਟ,
ਘੋੜਿਆਂ ਨੂੰ ਦਬਲ ਕੇ ਅੱਗੇ ਵਧੇ ਨੇ ਔਰ ਦਬਟ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਕਬਜ਼ਾ ਕਰਨ ਵਾਸਤੇ ਅੱਗੇ ਵਧ ਰਹੇ ਨੇ।
ਛਨਖ ਤੰਗ ਭੀਖਨ ਪਰਾ,
ਬੜੇ ਬੜੇ ਤਿੱਖੇ ਤੀਰ ਇਹਨਾਂ ਨੇ ਆਪਣੇ ਪੱਥਿਆਂ ਚੋਂ ਕੱਢੇ ਨੇ ਔਰ ਪੱਥਿਆਂ ਚੋਂ ਤੀਰ ਕੱਢ ਕੇ ਚਿਲਿਆਂ ਤੇ ਚਾੜ ਕੇ ਛੱਡਣ ਲੱਗੇ ਹਨ।
ਕੀ ਛਨ ਬਿਲੋ ਕਿ ਤਾਕਤ ਜੁਜਾ,
ਬੜੇ ਤਿੱਖੇ ਤੀਰ ਨੇ ਔਰ ਸਾਹਮਣੇ ਜੁਝਾਰੂ ਸੂਰਮਿਆਂ ਨੂੰ ਤੱਕ ਤੱਕ ਕੇ ਤੀਰ ਚਲਾਉਣ ਲੱਗੇ।
ਜਿਤ ਦਿਸ਼ਾ ਵਧੇ ਗੁਰ ਸੂਰ ਜਾਏ,
ਜਿਹੜੇ ਪਾਸਿਓਂ ਸਤਿਗੁਰਾਂ ਦੇ ਸੂਰਮੇ ਅੱਗੇ ਵੱਧ ਕੇ ਆ ਰਹੇ ਸੀ, ਕਿਉਂਕਿ ਜੰਗ ਹਾਲੇ ਹੋ ਰਿਹਾ, ਬੰਦ ਨਹੀਂ ਸੀ ਹੋਇਆ। ਜਿਹੜੀ ਫੌਜ ਪਹਿਲਾਂ ਕੰਬਰ ਬੇਗ ਨਾਲ ਚੜ ਕੇ ਗਈ ਸੀ ਉਹਨਾਂ ਚੋਂ ਥੋੜੇ ਬਚੇ ਹੋਏ ਲੜ ਰਹੇ ਸਨ। ਜਿਹੜੇ ਪਾਸੋਂ ਸਤਿਗੁਰਾਂ ਦੇ ਸੂਰਮੇ ਲੜਦੇ ਲੜਦੇ ਵੱਧ ਕੇ ਅੱਗੇ ਨੂੰ ਆ ਰਹੇ ਸਨ,
ਦਿਸ਼ਾ ਪਰੇ ਉਹ ਤੀਰਨ ਚਲਾਏ,
ਉਧਰ ਹੀ ਕਾਸਮ ਬੇਗ ਨੇ ਹਮਲਾ ਕੀਤਾ। ਕਾਸਮ ਬੇਗ ਆਪਣੇ ਨਾਲ ਸਿਪਾਹੀ ਲੈ ਕੇ ਉਸੇ ਪਾਸੇ ਹਮਲਾ ਕਰਕੇ ਤੀਰ ਚਲਾਉਂਦਾ ਵਧਿਆ ਹੈ।
ਛੋਟਤ ਤੁਰੰਗ ਗੁਲ ਕਾ ਸੜਾਕ,
ਬਹੁਤ ਸਾਰੀਆਂ ਬੰਦੂਕਾਂ ਦੇ ਵਿੱਚੋਂ ਗੋਲੀਆਂ ਛੜਕ ਦੇ ਕੇ ਚੱਲ ਰਹੀਆਂ ਨੇ, ਕੜਾ ਕੜੀ ਕਰਦਿਆਂ ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਜਾ ਰਹੀਆਂ ਨੇ।
ਹੁਣ ਕਸੈ ਫੇਰ ਤੁਰਨ ਸੜਾਕ,
ਇੱਕ ਵਾਰ ਬੰਦੂਕਾਂ ਨੂੰ ਖਾਲੀ ਕਰਕੇ ਗੋਲੀਆਂ ਦਾਗਣ ਤੋਂ ਉਪਰੰਤ ਦੁਬਾਰਾ ਫੇਰ ਬੰਦੂਕਾਂ ਵਿੱਚ ਗੋਲੀਆਂ ਭਰ ਕੇ ਗਜਾਂ ਨਾਲ ਬਰੂਦ ਨੂੰ ਠੋਕ ਕੇ ਪਲੀਤਾ ਤੋੜਾ ਤੁਖਾ ਕੇ ਮੋੜ ਕੇ ਲਾ ਕੇ ਕਲਾ ਜੜ ਕੇ ਛੱਡਦੇ ਹਨ।
ਦਿਸ਼ ਦੁਤੀਆ ਵਿਕੈ ਤੇ ਅਨਜ ਦੌਰ,
ਇੱਕ ਪਾਸੇ ਕਾਸਮ ਬੇਗ ਵੱਧ ਕੇ ਜਾ ਰਿਹਾ, ਇਹਦੇ ਨਾਲ ਦੂਜੇ ਪਾਸੇ ਦਾ ਭਰਾ ਹੈ ਛੋਟਾ, ਅਨੁਜ ਕਹਿੰਦੇ ਨੇ ਛੋਟੇ ਭਰਾ ਨੂੰ, ਇਹਦਾ ਕਾਸਮ ਬੇਗ ਦਾ ਛੋਟਾ ਭਰਾ ਹੈ ਸ਼ਮਸ਼ ਬੇਗ, ਦੂਜੀ ਦਿਸ਼ਾ ਵਾਲੇ ਪਾਸਿਓਂ ਉਹ ਵੱਧ ਕੇ ਅੱਗੇ ਜਾ ਰਿਹਾ।
ਸੋ ਸ਼ਮਸ਼ ਬੇਗ ਵੱਡ ਪਾਏ ਰੋਰ,
ਸ਼ਮਸ਼ ਬੇਗ ਨੇ ਵੀ ਜੰਗ ਦੇ ਮੈਦਾਨ ਚ ਬੜਾ ਰੌਲਾ ਪਾਇਆ, ਇਹਨੇ ਵੀ ਜੰਗ ਦੇ ਮੈਦਾਨ ਚ ਆ ਕੇ ਬੜਾ ਫਤੂਰ ਮਚਾਇਆ ਹੈ।
ਗੁਰ ਵੀਰ ਅਗਰ ਤੇ ਮੋੜ ਦੀਨ,
ਇੱਧਰ ਸਤਿਗੁਰਾਂ ਦੇ ਵੀਰ ਯੋਧੇ ਵੀ ਪੂਰਨ ਤੌਰ ਤੇ ਅੱਗੋਂ ਡਟੇ ਹੋਏ ਨੇ, ਇਹ ਜਿਵੇਂ ਅੱਗੇ ਵੱਧ ਕੇ ਆਉਂਦੇ ਨੇ ਸਤਿਗੁਰਾਂ ਦੇ ਸੂਰਮੇ ਬਹਾਦਰ ਮਾਰ ਮਾਰ ਕੇ ਤੀਰ ਹਥਿਆਰ ਚਲਾ ਚਲਾ ਕੇ ਆਉਂਦੇ ਹੋਏ ਤੁਰਕਾਂ ਦੇ ਮੂੰਹਾਂ ਨੂੰ ਮੋੜ ਰਹੇ ਹਨ।
ਆਯੁਧ ਪ੍ਰਹਾਰ ਬੋ ਮਾਰ ਕੀਨ,
ਬਹੁਤ ਸਾਰੇ ਸ਼ਸਤਰਾਂ ਦਾ ਵਾਰ ਕਰਦੇ ਨੇ, ਬਹੁਤ ਸਾਰੇ ਹਥਿਆਰ ਜੰਗ ਦੇ ਮੈਦਾਨ ਚ ਚੱਲ ਕੇ ਮਾਰ ਕਰਦੇ ਹਨ।
ਪਟ ਰੇਲ ਪੇਲ ਕਰ ਹੇਲ ਦਾਏ,
ਅੱਗੇ ਵੱਧ ਕੇ ਰੇਲ ਪੇਲ ਕਰਕੇ ਧਕੇਲ ਕੇ ਹੱਲਾ ਕਰਕੇ ਧੱਕ ਕੇ ਲਿਜਾਣ ਦਾ ਯਤਨ ਕਰਦੇ ਨੇ।
ਜਿਨ ਕੇਰ ਰਿਦੇ ਬੜ ਰੋਸ ਆਏ,
ਮਹਾਰਾਜ ਜੀ ਦੇ ਸੂਰਮੇ ਬਹਾਦਰ ਇਹਨਾਂ ਦੇ ਕੀਤੇ ਹੱਲੇ ਨੂੰ ਰੋਕ ਲੈਂਦੇ ਨੇ, ਐਸੇ ਸੂਰਮੇ ਜਿਨ੍ਹਾਂ ਦੇ ਹਿਰਦਿਆਂ ਚ ਬੜਾ ਭਾਰੀ ਰੋਸ ਹੈ, ਜਿਨ੍ਹਾਂ ਦੇ ਹਿਰਦਿਆਂ ਵਿੱਚ ਬੜਾ ਭਾਰੀ ਬੀਰ ਰਸ ਹੈ।
ਤਿੰਨ ਸੰਗ ਪੰਚ ਸਹਿ ਬੀਰ ਹੋਰ,
ਸ਼ਮਸ਼ ਬੇਗ ਤੇ ਕਾਸਮ ਬੇਗ ਦੇ ਨਾਲ 500 ਸਿਪਾਹੀਆਂ ਦਾ ਬੜਾ ਵੱਡਾ ਭਾਰੀ ਜਥਾ ਤੁਰਕਾਂ ਮੁਗਲਾਂ ਦਾ ਚੜ੍ਹ ਕੇ ਗਿਲਜਿਆਂ ਦਾ ਚੜ੍ਹ ਕੇ ਆਇਆ ਹੈ।
ਤਜ ਤੁਪਕ ਮਾਰ ਤੇ ਕ੍ਰੋਧਪੂਰ
ਬੜੇ ਕ੍ਰੋਧ ਚ ਪੂਰੇ ਹੋਏ ਅੱਗ ਦੇ ਵਿੱਚ ਕ੍ਰੋਧ ਵਿੱਚ ਲੋਹੇ ਲਾਖੇ ਹੋਏ ਬੰਦੂਕਾਂ ਦੀਆਂ ਗੋਲੀਆਂ ਦਾਗਦੇ ਹਨ।
ਨਿਜ ਹਾਰ ਜਾਨ ਬਲ ਕਰ ਵਿਸਾਲ
ਔਰ ਇਹ ਜਾਣ ਕੇ ਕਿ ਹੁਣ ਤਾਂ ਅਸੀਂ ਜੰਗ ਦੇ ਮੈਦਾਨ ਚ ਹਾਰ ਚੱਲੇ ਆ, ਇਸ ਕਰਕੇ ਹੁਣ ਪੂਰਾ ਬਲ ਲਾ ਰਹੇ ਨੇ ਕਿ ਹਾਰ ਤਾਂ ਚੱਲੇ ਹੀ ਆ, ਮਰਨਾ ਤਾਂ ਹੈ ਹੀ ਹੈ, ਕਿਉਂ ਨਾ ਦੁਸ਼ਮਣਾਂ ਨੂੰ ਮਾਰ ਕੇ ਮਰੀਏ। ਇਹ ਸੋਚ ਲੈ ਕੇ ਜਿਹੜੇ ਮੁਗਲ ਗਿਲਜੇ ਪਠਾਨ ਨੇ ਉਹ ਜੰਗ ਦੇ ਮੈਦਾਨ ਚ ਅੱਗੇ ਵੱਧ ਵੱਧ ਕੇ ਲੜ ਰਹੇ ਨੇ।
ਬੜੇ ਹਾਲ ਚਾਲ ਮੇਲੀ ਕਰਾਲ
ਬੜੀ ਹਲਚਲ ਮਚ ਗਈ ਹੈ ਜੰਗ ਦੇ ਮੈਦਾਨ ਵਿੱਚ, ਸੂਰਮੇ ਆਪਸ ਵਿੱਚ ਮੇਲੀ ਹੋ ਕੇ ਮਿਲਣ ਲੱਗੇ ਨੇ।
ਬੋ ਕਰ ਉਤਾਲ ਬਾਰੂਦ ਡਾਲ
ਬੜੀ ਭਾਰੀ ਕਾਹਲੀ ਕਰਕੇ ਬੰਦੂਕਾਂ ਦੇ ਵਿੱਚ ਗੋਲੀਆਂ ਡਾਲ ਕੇ, ਡਾਲ ਦਾ ਭਾਵ ਬਰੂਦਾਂ ਬਰੂਦ ਪਾ ਕੇ ਗੋਲੀਆਂ ਪਾ ਕੇ ਗਜਾਂ ਨਾਲ ਠੋਕ ਕੇ ਚਲਾਉਂਦੇ ਨੇ।
ਬਲ ਤੇ ਸੰਭਾਲ ਗਜ ਕੋ ਨਿਕਾਲ
ਬਲ ਦੇ ਨਾਲ ਬੰਦੂਕ ਨੂੰ ਸੰਭਾਲ ਕੇ ਵਿੱਚੋਂ ਨਾਲੀਆਂ ਤੋਂ ਗਜ ਬਾਹਰ ਕੱਢਦੇ ਹਨ।
ਗੁਲਕਾਨ ਠੋਕ ਜੁਗ ਪਾਏ ਕੋਏ
ਦੋ ਦੋ ਗੋਲੀਆਂ ਪਾ ਕੇ ਬੰਦੂਕਾਂ ਦੀਆਂ ਨਲੀਆਂ ਵਿੱਚ ਗਜਾਂ ਨਾਲ ਠੋਕਦੇ ਹਨ।
ਬਾਰੂਦ ਪਲੀਤਾ ਮੇਲ ਸੋਏ
ਤੇ ਬਾਰੂਦ ਦਾ ਪਲੀਤਾ ਮੇਲ ਕੇ ਫਿਰ ਪਿਛਲੇ ਪਾਸਿਓਂ ਦੀ ਮੋੜਦੇ ਹਨ।
ਤੇਜ ਮੇਜ ਮੇਲ ਸੋਏ ਤੋੜਾ ਸੋ ਮੋੜ ਜੋੜੈ ਚੜਾਏ
ਤੇ ਤੋੜਾ ਮੇਲ ਕੇ ਪਿਛਲੇ ਪਾਸਿਓਂ ਜੋੜ ਕੇ ਨਾਲ ਲਾਉਂਦੇ ਹਨ।
ਸਰ ਦਸਤ ਰਵਾਂ ਤਾਂ ਛਿਨ ਚਲਾਏ
ਔਰ ਆਪਣਾ ਹੱਥ ਦਸਤ ਰਵਾਂ ਕਰਕੇ, ਦਸਤ ਰਵਾਂ ਕਹਿੰਦੇ ਨਿਸ਼ਾਨਾ ਸੇਧ ਕੇ, ਨਿਸ਼ਾਨਾ ਰੱਖ ਕੇ ਫਿਰ ਜੰਗ ਦੇ ਮੈਦਾਨ ਦੇ ਵਿੱਚ ਗੋਲੀਆਂ ਨੂੰ ਦਾਗਦੇ ਹਨ।
ਦੁਖੇ ਅੰਤ ਪਲੀਤਾ ਬਾਰ ਬਾਰ
ਬਾਰ ਬਾਰ ਪਲੀਤੇ ਧੁਖਦੇ ਨੇ, ਚੱਲਦੇ ਨੇ। ਤੋੜੇਦਾਰ ਬੰਦੂਕਾਂ ਹੁੰਦੀਆਂ ਸਨ, ਤੋੜੇ ਤੁਖਾ ਕੇ ਪਲੀਤੇ ਤੁਖਾਉਂਦੇ ਹਨ।
ਬੰਮਿਆਂਤ ਉਤਾਸਨ ਹੋਤ ਜੁਜਾਰ
ਔਰ ਬੰਦੂਕ ਦੀਆਂ ਬੰਦੂਕ ਦੇ ਮੂੰਹ ਦੇ ਵਿੱਚੋਂ ਅੱਗ ਉਗਲਦੀ ਹੈ, ਅੱਗ ਨਿਕਲਦੀ ਹੈ, ਇਸ ਪ੍ਰਕਾਰ ਨਾਲ ਗੋਲੀਆਂ ਚੱਲਦੀਆਂ ਨੇ।
ਭਿਖੇ ਅੰਤ ਜਵਾਲ ਸੁਨੀ ਅੰਤ ਨਾਦ
ਅੱਗ ਹੀ ਅੱਗ ਜੰਗ ਦੇ ਮੈਦਾਨ ਚ ਨਜ਼ਰ ਆਉਂਦੀ ਹੈ ਔਰ ਸੂਰਮੇ ਜੰਗ ਦੇ ਮੈਦਾਨ ਦੇ ਵਿੱਚ ਡਟ ਰਹੇ ਨੇ ਔਰ ਨਾਦ ਸੁਣਦੇ ਹਨ।
ਕਰਕੰਤ ਦੀ ਤੜਤਾਨ ਬਾਦ
ਔਰ ਬੜੀ ਕੜਾਕ ਦੇ ਕੇ ਆਵਾਜ਼ ਆਉਂਦੀ ਰਣ ਭੂਮੀ ਦੇ ਵਿੱਚ ਚੱਲਦੀਆਂ ਬੰਦੂਕਾਂ ਦੀ।
ਲਗੇ ਅੰਤ ਅੰਗ ਘੁੰਮੇ ਅੰਤ ਵੀਰ
ਜਿਹੜੇ ਸੂਰਮੇ ਨੂੰ ਜਾ ਕੇ ਗੋਲੀ ਵੱਜਦੀ ਹੈ, ਕਿਸੇ ਅੰਗ ਚ ਜਾ ਕੇ ਵੱਜਦੀ, ਸੂਰਮੇ ਘੁੰਮ ਕੇ ਜੰਗ ਦੇ ਮੈਦਾਨ ਚ ਡਿੱਗਦੇ ਨੇ।
ਗਿਰਅੰਤ ਭੂਮ ਝੂਮਤ ਤੀਰ
ਔਰ ਪੁਆਰੀ ਲੈ ਕੇ ਰਣ ਭੂਮੀ ਚ ਡਿੱਗਦੇ, ਜਿਹਨੂੰ ਗੋਲੀ ਵੱਜਦੀ ਹੈ ਨਾਲ ਹੀ ਜੰਗ ਦੇ ਮੈਦਾਨ ਵਿੱਚ ਧਰਤੀ ਤੇ ਡਿੱਗ ਕੇ ਮਿੱਟੀ ਚ ਗਰਕ ਹੋ ਜਾਂਦਾ ਹੈ।
ਦਰਿਆਂਤ ਗਿਰੇ ਭਜਿਆਂਤ ਬਾਜ
ਇੱਦਾਂ ਕਹਿੰਦੇ, ਕਈ ਤਾਂ ਘੋੜਿਆਂ ਦੇ ਪੌੜਾਂ ਥੱਲੇ ਦੜੇ ਗਏ ਨੇ। ਜਦੋਂ ਘੋੜੇ ਦੌੜਦੇ ਨੇ ਤੇ ਘੋੜਿਆਂ ਦੇ ਦੌੜਨ ਦੇ ਨਾਲ ਕਈ ਜ਼ਖਮੀ ਜਿਹੜੇ ਥੱਲੇ ਡਿੱਗੇ ਹੋਏ ਨੇ ਉਹ ਘੋੜਿਆਂ ਦੇ ਪੌੜਾਂ ਥੱਲੇ ਲਤਾੜੇ ਗਏ ਨੇ, ਮਾਰੇ ਗਏ ਨੇ।
ਤਜੀ ਅੰਤ ਪ੍ਰਾਨ ਨਿਜ ਸਵਾਮੀ ਕਾਜ
ਇਹਦਾ ਆਪਣੇ ਸਵਾਮੀ ਦੇ ਕਾਜ ਵਾਸਤੇ ਸੂਰਮਿਆਂ ਨੇ ਪ੍ਰਾਣ ਤਿਆਗ ਦਿੱਤੇ। ਸਵਾਮੀ ਦਾ ਕਾਰਜ ਦਾ ਮਤਲਬ ਹੈ ਕਿ ਜਿਹਦੇ ਨਾਲ ਚੜ ਕੇ ਆਏ ਨੇ ਜੰਗ ਦੇ ਮੈਦਾਨ ਚ ਲੜਨ ਵਾਸਤੇ, ਉਹ ਆਪਣਿਆਂ ਮਾਲਕਾਂ ਤੋਂ ਆਪਣਾ ਆਪਾ ਕੁਰਬਾਨ ਕਰਕੇ, ਆਪਣਾ ਆਪਾ ਨਿਛਾਵਰ ਕਰਕੇ ਸੂਰਮੇ ਮਰ ਰਹੇ ਨੇ।
ਜੇ ਕਹਿ ਪੁਕਾਰ ਉੱਚੇ ਉਚਾਰ
ਕਿੱਥੇ ਕਿੱਥੇ ਜੰਗ ਦੇ ਮੈਦਾਨ ਵਿੱਚ ਉੱਚੀ ਉੱਚੀ ਪੁਕਾਰ ਦੀ ਆਵਾਜ਼ ਆਉਂਦੀ ਹੈ, ਮਾਰ ਲੋ, ਕੱਟ ਦਿਓ, ਵੱਢ ਦਿਓ, ਬਸ ਇਹੀ ਆਵਾਜ਼ਾਂ ਜੰਗ ਦੇ ਮੈਦਾਨ ਚ ਸੁਣੀਆਂ ਜਾ ਰਹੀਆਂ ਨੇ।
ਸੁਰ ਲੋਕ ਜਾਤ ਸਮੁਖ ਜੁਜਾਰ
ਔਰ ਸੂਰਮੇ ਜੰਗ ਦੇ ਮੈਦਾਨ ਚ ਜੂਝ ਕੇ ਦੇਵਪੁਰੀ ਨੂੰ ਜਾ ਰਹੇ ਨੇ, ਸੁਰ ਲੋਕ ਨੂੰ ਪਿਆਨਾ ਕਰ ਰਹੇ ਨੇ।
ਕਨ ਦੇਵ ਬਦੂਲ ਸੰਤ ਆਏ
ਬਹੁਤ ਸਾਰੀਆਂ ਦੇਵ ਬਦੂਟੀਆਂ ਹੂਰਾਂ ਉਹਨਾਂ ਸੂਰਮਿਆਂ ਨੂੰ ਵਰਨ ਵਾਸਤੇ ਜੰਗ ਦੇ ਮੈਦਾਨ ਚ ਪਹੁੰਚੀਆਂ ਹਨ।
ਕੇਸਰ ਸਨੇ ਨਿਜ ਸਿਰ ਚੜਾਏ
ਔਰ ਉਹਨਾਂ ਹੂਰਾਂ ਨੇ ਦੇਵ ਬਦੂਟੀਆਂ ਨੇ ਆਪਣੇ ਸਿਰ ਦੇ ਕੇਸਾਂ ਨੂੰ ਕੇਸਰ ਲਾਇਆ ਹੋਇਆ, ਸੁਗੰਧੀ ਲਾਈ ਹੋਈ ਹੈ, ਤੇਲ ਆਦਿਕ ਲਿੰਬ ਕੇ ਸਿਰ ਨੂੰ ਚੜ ਕੇ ਆਈਆਂ ਹਨ।
ਪਟ ਬਰੈ ਆਨ ਜੋ ਦੇਤ ਪ੍ਰਾਨ
ਜਿਹੜਾ ਸੂਰਮਾ ਸੂਰਮ ਤਾਈ ਨਾਲ ਜੰਗ ਦੇ ਮੈਦਾਨ ਚ ਆਪਣੇ ਪ੍ਰਾਣ ਦਿੰਦਾ ਉਹਨਾਂ ਸੂਰਮਿਆਂ ਨੂੰ ਉਹ ਹੂਰਾਂ ਵਰ ਕੇ ਲਿਜਾਂਦੀਆਂ ਨੇ, ਉਹਨਾਂ ਸੂਰਮਿਆਂ ਨੂੰ ਉਹ ਹੂਰਾਂ ਵਿਆਹ ਕੇ ਲੈ ਕੇ ਜਾਂਦੀਆਂ ਨੇ।
ਬੇਟੀ ਚੜਾਏ ਸੁੰਦਰ ਬਿਮਾਨ,
ਸੋਹਣੇ ਬਿਮਾਨਾਂ ਦੇ ਉੱਤੇ ਉਹਨਾਂ ਸੂਰਮਿਆਂ ਨੂੰ ਚੜਾ ਕੇ ਬਾਦ ਬੜੇ ਸਤਿਕਾਰ ਨਾਲ ਲੈ ਕੇ ਵਿਵਾਨ ਜਾਂਦੀਆਂ ਨੇ।
ਉਤਸਵ ਕਰੰਤ ਨਿਜ ਵਿਆਹ ਜਾਣ,
ਤੇ ਉਹ ਹੂਰਾਂ ਤੇ ਦੇਵ ਬਧੂਟੀਆਂ ਆਪਣੇ ਵਿਆਹ ਦਾ ਸਮਾਗਮ ਜਾਣ ਕੇ ਬੜਾ ਉਤਸਵ ਮਨਾਉਂਦੀਆਂ ਨੇ, ਬੜੇ ਚਾਓ ਨਾਲ ਖੁਸ਼ੀਆਂ ਮਨਾਉਂਦੀਆਂ ਨੇ।
ਮਿਲਤੀ ਸਬੀਰ ਮੁਦ ਮਾਨ ਮਾਨ,
ਬੜੀ ਖੁਸ਼ੀ ਦੇ ਨਾਲ ਉਹ ਸੂਰਮਿਆਂ ਬਹਾਦਰਾਂ ਯੋਧਿਆਂ ਨੂੰ ਆ ਕੇ ਮਿਲਦੀਆਂ ਨੇ।
ਇਹ ਮੱਚਿਓ ਜੰਗ ਦਾਰੁਨ ਕਨੇਰ,
ਖਾਲਸਾ ਜੀ ਇਸ ਪ੍ਰਕਾਰ ਨਾਲ ਬੜਾ ਭਿਆਨਕ ਦਾਰੁਨ ਜੰਗ ਮਚਿਆ, ਬੜੀ ਭਿਆਨਕ ਗਹਿ ਗੱਚ ਲੜਾਈ ਹੋਈ ਹੈ।
ਮਿਲ ਗਏ ਬਦਨ ਪਾ ਅਧਿਕ ਭੇਰ,
ਔਰ ਸੂਰਮੇ ਆਪਸ ਵਿੱਚ ਮਿਲ ਗਏ ਨੇ, ਸਰੀਰਾਂ ਨਾਲ ਸਰੀਰ ਭਿੜ ਗਏ ਨੇ ਸੂਰਮਿਆਂ ਯੋਧਿਆਂ ਦੇ, ਬੜਾ ਭਿਆਨਕ ਭੇੜ ਮਚਿਆ ਹੈ।
ਚਮਕੰਤ ਖੜਗ ਟਲਕੰਤ ਢਾਲ,
ਆਮੋ ਸਾਹਮਣੇ ਮੂੰਹ ਜੁੜ ਗਏ ਨੇ ਸੂਰਮਿਆਂ ਦੇ, ਆਮੋ ਸਾਹਮਣੇ ਹੋ ਕੇ ਲੜਨ ਲੱਗੇ ਨੇ, ਹੁਣ ਤੇਗਾਂ ਚਮਕਣ ਲੱਗੀਆਂ ਨੇ। ਚਮਕੰਤ ਖੜਗ ਤੇਗਾਂ ਚਮਕਣ ਲੱਗੀਆਂ ਨੇ ਜੰਗ ਦੇ ਮੈਦਾਨ ਵਿੱਚ ਜਿਵੇਂ ਬਿਜਲੀ ਚਮਕਦੀ ਹੈ, ਤੇ ਢਾਲਾਂ ਤੇ ਢਾਲਾਂ ਵੱਜਣ ਲੱਗੀਆਂ ਨੇ, ਤੇਗਾਂ ਤੇ ਤੇਗਾਂ ਵੱਜਣ ਲੱਗੀਆਂ ਨੇ। ਜਦੋਂ ਤੇਗ ਕਿਸੇ ਢਾਲ ਤੇ ਵੱਜਦੀ ਹੈ ਵਿੱਚੋਂ ਅੱਗ ਦੀਆਂ ਚਿਣਗਾਂ ਨਿਕਲਦੀਆਂ ਨੇ।
ਕੱਟਿਆਂ ਤੇ ਅੰਗ ਉਛਲੰਤ ਛਾਲ,
ਔਰ ਕੱਟ ਕੱਟ ਕੇ ਸੂਰਮਿਆਂ ਨੂੰ ਜੰਗ ਦੇ ਮੈਦਾਨ ਚ ਸੁੱਟਣ ਲੱਗੇ ਨੇ। ਉਛਲ ਉਛਲ ਕੇ ਸੂਰਮੇ ਆਪਣਾ ਆਪਾ ਕਟਾ ਕੇ ਜੰਗ ਦੇ ਮੈਦਾਨ ਚ ਡਿੱਗਣ ਲੱਗੇ ਨੇ।
ਖਿੱਚਿਆਂਤ ਚਾਂਪ ਤਜਿਆਂਤ ਤੀਰ,
ਜਿਹੜੇ ਕੁਝ ਦੂਰੀ ਤੇ ਖੜੇ ਨੇ ਉਹ ਤੀਰ ਕਮਾਨ ਚਲਾ ਰਹੇ ਨੇ, ਜਿਹੜੇ ਨੇੜੇ ਹੋ ਗਏ ਉਹ ਤਾਂ ਤੇਗ ਢਾਲ ਨਾਲ ਲੜ ਰਹੇ ਨੇ, ਜਿਹੜੇ ਕੁਝ ਦੂਰ ਨੇ ਉਹ ਕਮਾਨ ਵਿੱਚ ਤੀਰ ਜੜ ਕੇ ਤੀਰ ਚਲਾਉਂਦੇ ਹਨ।
ਕਲਿਆਂਤ ਕਾਵ ਭਜਿਆਂਤ ਵੀਰ,
ਔਰ ਮਾਰਦੇ ਨੇ ਵੱਡੇ ਵੱਡੇ ਸੂਰਮਿਆਂ ਬਹਾਦਰਾਂ ਦੀਆਂ ਛਾਤੀਆਂ ਨੂੰ ਵਿੰਨ ਵਿੰਨ ਕੇ ਸੁੱਟਦੇ ਨੇ। ਜਿਹੜੇ ਭੀਰੂ ਨੇ ਕਾਇਰ ਨੇ ਉਹ ਰਣ ਭੂਮੀ ਦਾ ਇਹੋ ਜਿਹਾ ਮੰਜ਼ਰ ਵੇਖ ਕੇ, ਰਣ ਭੂਮੀ ਦੀ ਇਹੋ ਜਿਹੀ ਦਾਰਨ ਭਿਆਨਕ ਜੰਗ ਦੀ ਲੜਾਈ ਵੇਖ ਕੇ ਉਹ ਕਾਇਰ ਤੇ ਗੀਦੀ ਕਮਦਲੇ ਜੰਗ ਮੈਦਾਨ ਨੂੰ ਛੱਡ ਕੇ ਦੌੜ ਰਹੇ ਨੇ, ਕਈਆਂ ਦੇ ਹੱਥਾਂ ਚੋਂ ਹਥਿਆਰ ਡਿੱਗ ਰਹੇ ਨੇ।
ਮੱਚਿਆਂਤ ਰੋਰ ਭਬਕੰਤ ਵੀਰ,
ਬੜਾ ਭਿਆਨਕ ਰੌਲਾ ਮਚਿਆ ਹੋਇਆ, ਸੂਰਮੇ ਭਬਕੀਆਂ ਲੈ ਕੇ ਇੱਕ ਦੂਜੇ ਤੇ ਪੈਂਦੇ ਨੇ, ਕਚੀਚੀਆਂ ਵੱਟ ਵੱਟ ਕੇ ਇੱਕ ਦੂਜੇ ਤੇ ਪੈਂਦੇ ਨੇ।
ਬੈਯੰਤ ਸ਼੍ਰੋਣ ਸੂਰਨ ਸਰੀਰ,
ਔਰ ਸੂਰਮਿਆਂ ਦੇ ਸਰੀਰਾਂ ਵਿੱਚੋਂ ਲਹੂ ਦੀਆਂ ਤਤੀਰੀਆਂ ਵਹਿੰਦੀਆਂ ਜਾ ਰਹੀਆਂ ਨੇ, ਲਹੂ ਵਗ ਰਿਹਾ ਹੈ ਪਰ ਫਿਰ ਵੀ ਜੰਗ ਦੇ ਮੈਦਾਨ ਚ ਲੜ ਰਹੇ ਨੇ, ਖੂਨ ਦੀਆਂ ਤਤੀਰੀਆਂ ਸੂਰਮਿਆਂ ਦੇ ਸਰੀਰਾਂ ਵਿੱਚੋਂ ਵਹਿੰਦੀਆਂ ਜਾ ਰਹੀਆਂ ਨੇ।
ਯੁਗ ਪ੍ਰਾਤ ਏਵ ਜਬ ਕੀਨ ਜੰਗ,
ਜਦੋਂ ਇਹਨਾਂ ਦੋਹਾਂ ਭਰਾਵਾਂ ਨੇ ਬੜਾ ਭਿਆਨਕ ਜੰਗ ਕੀਤਾ, ਕਾਸਮ ਬੇਗ ਸ਼ਮਸ਼ ਬੇਗ ਦੋਹਾਂ ਭਰਾਵਾਂ ਨੇ ਜਦੋਂ ਇਸ ਤਰ੍ਹਾਂ ਬੜਾ ਭਿਆਨਕ ਜੰਗ ਕੀਤਾ,
ਤਬ ਬਿਧੀ ਚੰਦ ਬਦ ਕੋਪ ਸੰਗ,
ਇਧਰ ਭਾਈ ਬਿਧੀ ਚੰਦ ਜੀ ਖੜੇ ਸਨ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ, ਉਹਨਾਂ ਵੇਖਿਆ ਕਿ ਤੁਰਕ ਬੜੇ ਜ਼ੋਰ ਦਾ ਹੱਲਾ ਕਰ ਰਹੇ ਨੇ, ਹੁਣ ਜੰਗ ਦਾ ਮੈਦਾਨ ਬੜਾ ਭਖਿਆ ਹੋਇਆ, ਮਾਹੌਲ ਬੜਾ ਗਰਮਾਇਆ ਹੋਇਆ, ਸੂਰਮੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਵੱਢ ਰਹੇ ਨੇ। ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੂੰ ਵੀ ਵੇਖ ਕੇ ਰੋਸ ਆਇਆ, ਉਹਨਾਂ ਦੇ ਵੀ ਡੋਲੇ ਫਰਕੇ, ਦਲੇਰੀ ਆਈ, ਮਨ ਚ ਚਾਉ ਹੋਇਆ, ਜੰਗ ਦੇ ਮੈਦਾਨ ਚ ਅੱਗੇ ਵੱਧ ਕੇ ਨਾ ਆਉਂਦੇ ਹੋਏ ਤੁਰਕਾਂ ਨਾਲ ਮੈਂ ਵੀ ਦੋ ਹੱਥ ਕਰਾਂ।
ਪ੍ਰਭ ਕਰੋ ਹੁਕਮ ਇਨ ਸਮੁਖ ਜਾਓ।
ਭਾਈ ਬਿਧੀ ਚੰਦ ਨੇ ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਸਤਿਗੁਰੂ ਮੈਨੂੰ ਵੀ ਆਗਿਆ ਬਖਸ਼ੋ, ਆ ਜਿਹੜੇ ਤੁਰਕ ਦਲੇਰ ਸਾਹਮਣੇ ਅੱਗੇ ਵੱਧ ਕੇ ਆ ਰਹੇ ਨੇ, ਇਹਨਾਂ ਨਾਲ ਜਾ ਕੇ ਮੈਂ ਸਾਹਮਣੇ ਹੋ ਕੇ ਜੰਗ ਲੜਾਂ।
ਹਥਿਆਰ ਮਾਰ ਕਰ ਬ੍ਰਿੰਦ ਕਾਓ,
ਮਹਾਰਾਜ ਇਹਨਾਂ ਨੂੰ ਹਥਿਆਰ ਮਾਰ ਕੇ ਜੰਗ ਦੇ ਮੈਦਾਨ ਚ ਘਾਇਲ ਕਰਕੇ ਸੁੱਟਾਂ।
ਗੁਰ ਕਹਿਓ ਮਲਕ ਜਾਤੀ ਜੇ ਬਿਪਰ,
ਜਦੋਂ ਭਾਈ ਬਿਧੀ ਚੰਦ ਨੇ ਆਗਿਆ ਮੰਗੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੋਲੇ, ਭਾਈ ਬਿਧੀ ਚੰਦ ਜੀ ਏਦਾਂ ਕਰੋ ਜਾਤੀ ਮਲਕ ਨੂੰ ਵੀ ਆਪਣੇ ਨਾਲ ਲੈ ਲਓ।
ਇਸ ਲਿਓ ਸੰਗ ਹੱਥ ਦਿਓ ਛਿਪਰ,
ਜਾਤੀ ਮਲਕ ਬ੍ਰਾਹਮਣ ਸੀ, ਵੇਖੋ ਮੇਰੇ ਸਤਿਗੁਰਾਂ ਨੇ ਬ੍ਰਾਹਮਣਾਂ ਨੂੰ ਵੀ ਜੰਗ ਦੇ ਮੈਦਾਨ ਚ ਲੜਦਾ ਸਿਖਾ ਦਿੱਤਾ ਹੈ, ਜਿਨ੍ਹਾਂ ਦਾ ਕੰਮ ਹੀ ਨਹੀਂ ਸੀ ਲੜਨਾ ਉਹਨਾਂ ਨੂੰ ਵੀ ਹੱਥ 'ਚ ਤੇਗਾਂ ਫੜਾ ਕੇ ਜ਼ਾਲਮ ਤੇ ਜ਼ੁਲਮ ਦੇ ਖਿਲਾਫ ਖੜਾ ਕਰ ਦਿੱਤਾ ਹੈ। ਮਹਾਰਾਜ ਜੀ ਕਹਿੰਦੇ ਜਾਤੀ ਮਲਕ ਬਿਪਰ ਨੂੰ ਨਾਲ ਲੈ ਲਓ ਔਰ ਛਿਪਰ ਛੇਤੀ ਨਾਲ ਜੰਗ ਦੇ ਮੈਦਾਨ 'ਚ ਇਹਨਾਂ ਨੂੰ ਨਾਲ ਲੈ ਕੇ ਭਾਈ ਬਿਧੀ ਚੰਦ ਜੀ ਜਾਓ।
ਕੁਛ ਰਹੇ ਅਲਪ ਰਣ ਅੰਤ ਆਏ,
ਬਸ ਹੁਣ ਤਾਂ ਜੰਗ ਦੇ ਮੈਦਾਨ ਦਾ ਅੰਤ ਹੈ ਭਾਈ ਬਿਧੀ ਚੰਦ ਜੀ, ਹੁਣ ਕੋਈ ਬਹੁਤੇ ਤੁਰਕ ਨਹੀਂ ਰਹੇ, ਹੁਣ ਤਾਂ ਇਹਨਾਂ ਦਾ ਖਾਤਮਾ ਹੋਣ ਵਾਲਾ, ਹੁਣ ਜੰਗ ਦਾ ਮੈਦਾਨ ਸਾਰਾ ਸਮਾਪਤ ਹੋਣ ਵਾਲਾ, ਜੰਗ ਫਤਿਹ ਹੋਣ ਵਾਲੀ ਹੈ।
ਨਿਜ ਤਨ ਬਚਾਏ ਦਿਓ ਰਿਪਨ ਕਾਏ,
ਭਾਈ ਬਿਧੀ ਚੰਦ ਜੀ ਆਪਣਾ ਸਰੀਰ ਬਚਾ ਕੇ ਲੜਨਾ, ਦੁਸ਼ਮਣ ਨੂੰ ਮਾਰਨਾ, ਪਰ ਆਪਣਾ ਆਪ ਬਚਾ ਕੇ ਜੰਗ ਦੇ ਮੈਦਾਨ ਵਿੱਚ ਲੜਨਾ ਹੈ।
ਰਸਾਵਲ ਛੰਦ ਬਿਧੀ ਚੰਦ ਛੀਨਾ ਗੁਰੂ ਬਾਕਲੀਨਾ,
ਭਾਈ ਬਿਧੀ ਚੰਦ ਛੀਨਾ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਦੀ ਆਗਿਆ ਲਈ, ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਲਿਆ,
ਤਿਜੰਗ ਸੰਗ ਕੀਨਾ ਮਨੋ ਦਰੋਣ ਚੀਨਾ,
ਔਰ ਜਾਤੀ ਮਲਕ ਨੂੰ ਨਾਲ ਲਿਆ ਭਾਈ, ਜਾਤੀ ਮਲਕ ਨੂੰ ਨਾਲ ਲੈ ਕੇ ਭਾਈ ਬਿਧੀ ਚੰਦ ਜੀ ਇਸ ਤਰ੍ਹਾਂ ਚੱਲੇ ਨੇ ਜਿਵੇਂ ਮਹਾਭਾਰਤ ਦੇ ਜੰਗ ਦੇ ਵਿੱਚ ਦਰੋਣਾਚਾਰੀਆ ਵੱਧ ਕੇ ਚੱਲਿਆ ਸੀ।
ਚਲਿਓ ਤਾਏ ਐਸੇ ਛੁੱਟਿਓ ਬਾਜ ਜੈਸੇ,
ਇਹ ਤਾਂ ਭਾਈ ਬਿਧੀ ਚੰਦ ਜੀ ਸਤਿਗੁਰਾਂ ਦੇ ਕੋਲੋਂ ਵਿਦਾ ਹੋ ਕੇ ਗਏ ਨੇ, ਮਾਨੋ ਜਿਵੇਂ ਬਾਜ ਛੁੱਟ ਕੇ ਜਾਂਦਾ ਹੈ, ਜਿਵੇਂ ਹੱਥ ਚੋਂ ਬਾਜ ਦੀ ਡੋਰੀ ਖੋਲੀ ਹੋਵੇ ਤੇ ਬਾਜ ਛੁੱਟ ਕੇ ਝਪਟ ਮਾਰ ਕੇ ਜਾਂਦਾ ਹੈ।
ਗੁਰੂ ਰੋਕ ਰਾਖਾ ਨਹੀਂ ਬਾਕ ਨਾਖਾ,
ਭਾਈ ਬਿਧੀ ਚੰਦ ਤਾਂ ਪਹਿਲਾਂ ਹੀ ਲੜਨਾ ਚਾਹੁੰਦੇ ਸੀ ਅੱਗੇ ਜਾ ਕੇ, ਪਰ ਸਤਿਗੁਰਾਂ ਨੇ ਰੋਕ ਰੱਖਿਆ ਸੀ ਭਾਈ ਬਿਧੀ ਚੰਦ ਨੂੰ, ਸਤਿਗੁਰੂ ਸੱਚੇ ਪਾਤਸ਼ਾਹ ਦੇ ਬਚਨਾਂ ਦੇ ਰੋਕੇ ਹੋਏ ਭਾਈ ਬਿਧੀ ਚੰਦ ਰੁਕੇ ਹੋਏ ਸਨ, ਹੁਣ ਆਗਿਆ ਮਿਲ ਗਈ ਹੈ। ਭਾਈ ਬਿਧੀ ਚੰਦ ਜੀ ਉੱਡਣੇ ਬਾਜ ਵਾਂਗੂ ਸੜਕ ਦੇ ਕੇ ਹਮਲਾ ਕਰਕੇ ਵਧੇ ਹਨ।
ਅਬੈ ਦੀਨ ਆ ਗਿਆ ਰਸੰਗ ਬੀਰ ਪਾ ਗਿਆ,
ਹੁਣੇ ਗੁਰੂ ਸਾਹਿਬ ਨੇ ਆਗਿਆ ਦਿੱਤੀ, ਮਾਨੋ ਜਿਹੜੀ ਬਾਜ ਨੂੰ ਡੋਰੀ ਪਾਈ ਹੁੰਦੀ ਨਾ ਪੈਰ ਚ ਤੇ ਡੋਰੀ ਖੋਲਦੇ ਤੇ ਬਾਜ ਸ਼ਿਕਾਰ ਤੇ ਝਪਟ ਮਾਰਦਾ, ਏਦਾਂ ਗੁਰੂ ਸਾਹਿਬ ਦੀ ਆਗਿਆ ਮਿਲ ਗਈ ਹੈ। ਆਗਿਆ ਪ੍ਰਾਪਤ ਕਰਕੇ ਭਾਈ ਬਿਧੀ ਚੰਦ ਜੀ ਵੀਹ ਰਸ ਵਿੱਚ ਭਿੱਜੇ ਹੋਏ, ਵੀਹ ਰਸ ਦਾ ਰੂਪ ਬਣੇ ਹੋਏ ਚੜੇ ਹਨ।
ਜਥਾ ਸ਼ੇਰ ਛੋਰਾ ਗਯੋ ਸ਼ਤਰੂਰਾ,
ਕਹਿੰਦੇ ਮਾਨੋ ਜਿਵੇਂ ਬੱਬਰ ਸ਼ੇਰ ਛੱਡ ਦਿੱਤਾ ਹੋਵੇ ਸ਼ਿਕਾਰ ਦੇ ਉੱਤੇ ਹਮਲਾ ਕਰਨ ਵਾਸਤੇ, ਬੱਬਰ ਸ਼ੇਰ ਦੇ ਸਮਾਨ ਦਹਾੜ ਮਾਰਦਿਆਂ ਸਤਿ ਸ੍ਰੀ ਅਕਾਲ ਦਾ ਜਕਾਰਾ ਛੱਡਦਿਆਂ ਭਾਈ ਬਿਧੀ ਚੰਦ ਜੀ ਨੇ ਹਮਲਾ ਕੀਤਾ ਹੈ।
ਤੱਕੇ ਤੀਰ ਮਾਰੇ ਗਏ ਹੋਰ ਪਾਰੇ,
ਤੱਕ ਤੱਕ ਕੇ ਪਹਿਲਾਂ ਤਾਂ ਤੀਰ ਚਲਾਏ ਕਿਉਂਕਿ ਦੂਰੋਂ ਹੱਲਾ ਬੋਲ ਰਹੇ ਨੇ, ਪਹਿਲਾਂ ਭਾਈ ਬਿਧੀ ਚੰਦ ਭਾਈ ਜਾਤੀ ਮਲਕ ਜੀ ਹੋਣਾ ਨੇ ਤੱਕ ਤੱਕ ਕੇ ਤੀਰ ਚਲਾਏ ਹਨ।
ਚਲਿਓ ਵੀਰ ਜੇਠਾ ਗੁਰੂ ਸਿੱਖ ਜੇਠਾ,
ਭਾਈ ਬਿਧੀ ਚੰਦ ਜੀ ਦੇ ਹੋਣਾ ਦੇ ਨਾਲ ਮਹਾਨ ਸੂਰਮਾ ਬਜ਼ੁਰਗ ਉਮਰ ਹੈ ਭਾਈ ਸਾਹਿਬ ਭਾਈ ਜੇਠਾ, ਭਾਈ ਜੇਠਾ ਜੀ ਵੀ ਜੰਗ ਦੇ ਮੈਦਾਨ ਚ ਅੱਗੇ ਨਾਲ ਹੋ ਕੇ ਤੁਰ ਪਏ ਨੇ, ਜਿਨ੍ਹਾਂ ਦੇ ਅੰਦਰ ਗੁਰੂ ਦਾ ਬੜਾ ਪਿਆਰ ਹੈ। ਗੁਰੂ ਸਿੱਖ ਜੇਠਾ ਕਹਿੰਦੇ ਗੁਰੂ ਦਾ ਵੱਡਾ ਸਿੱਖ ਹੈ ਭਾਈ ਜੇਠਾ।
ਮਿਲੇ ਤੀਨ ਧਾਏ ਰਿਪੂ ਦੇ ਪਲਾਏ,
ਤਿੰਨਾਂ ਨੇ ਹਮਲਾ ਕੀਤਾ ਭਾਈ ਜਾਤੀ ਮਲਕ, ਭਾਈ ਬਿਧੀ ਚੰਦ ਤੇ ਭਾਈ ਜੇਠਾ ਜੀ, ਤਿੰਨੇ ਹੱਲਾ ਕਰਕੇ ਅੱਗੇ ਵੱਧ ਕੇ ਆਏ। ਜਦੋਂ ਇਹੋ ਜਿਹਾ ਹੱਲਾ ਕੀਤਾ ਇਹਨਾਂ ਦਾ ਹੱਲਾ ਤੁਰਕਾਂ ਕੋਲੋਂ ਰੋਕਿਆ ਨਹੀਂ ਗਿਆ।
ਪਰੀ ਧੂਮ ਭਾਰੀ ਦੇ ਬ੍ਰਿੰਦ ਮਾਰੇ,
ਜੰਗ ਦੇ ਮੈਦਾਨ ਚ ਬੜੀ ਭਾਰੀ ਧੂਮ ਮੱਚ ਗਈ, ਆਉਂਦਿਆਂ ਸਾਰ ਤੀਰ ਮਾਰ ਮਾਰ ਕੇ ਅਨੇਕਾਂ ਦੁਸ਼ਮਣਾਂ ਨੂੰ ਮਾਰ ਮੁਕਾਇਆ।
ਜਬੈ ਸੈਨ ਹਾਲੀ ਨਾਹੇ ਲਾਥੂ ਝਾਲੇ,
ਜਦੋਂ ਦੁਸ਼ਮਣਾਂ ਦੀ ਫੌਜ ਹੱਲ ਗਈ ਇਹਨਾਂ ਸੂਰਮਿਆਂ ਬਹਾਦਰਾਂ ਦਾ ਹੱਲਾ ਤੁਰਕਾਂ ਕੋਲੋਂ ਝੱਲਿਆ ਨਹੀਂ ਗਿਆ।
ਦਈ ਪੀਠ ਚਾਲੇ ਨਹੀਂ ਕੋ ਸੰਭਾਲੇ,
ਕਹਿੰਦੇ ਤੁਰਕਾਂ ਨੇ ਪਿੱਠ ਵਿਖਾਣੀ ਸ਼ੁਰੂ ਕਰ ਦਿੱਤੀ ਜੰਗ ਦੇ ਮੈਦਾਨ ਚ, ਪਿੱਠ ਵਿਖਾ ਕੇ ਰਣ ਭੂਮੀ ਚ ਅੱਗੇ ਨੂੰ ਚੱਲ ਪਏ। ਜੰਗ ਦੇ ਮੈਦਾਨ ਚ ਕਿਸੇ ਨੇ ਆਪਣਾ ਆਪ ਸੰਭਾਲਣ ਦਾ ਯਤਨ ਨਹੀਂ ਕੀਤਾ।
ਦੋਏਰਾ ਆਇਓ ਕਾਸਮ ਬੇਗ ਤਬ ਬਿਧੀ ਚੰਦ ਕੇ ਤੀਰ,
ਇਧਰ ਕਾਸਮ ਬੇਗ ਉਹਨੇ ਵੇਖਿਆ ਕਿ ਜਿਹੜੇ ਨਵੇਂ ਆਏ ਨੇ ਸਿੱਖ ਇਹਨਾਂ ਨੇ ਹੱਲਾ ਕਰਕੇ ਮੇਰੀ ਫੌਜ ਦੇ ਪੈਰ ਹਿਲਾ ਦਿੱਤੇ ਨੇ, ਤੇ ਕਾਸਮ ਬੇਗ ਨੇ ਦਲੇਰੀ ਕੀਤੀ। ਕਾਸਮ ਬੇਗ ਇਹਨਾਂ ਦਾ ਹੱਲਾ ਰੋਕਣ ਵਾਸਤੇ ਭਾਈ ਬਿਧੀ ਚੰਦ ਜੀ ਦੇ ਨੇੜੇ ਢੁਕਿਆ, ਕਮਾਨ ਦੇ ਵਿੱਚ ਤੀਰ ਜੜ ਕੇ ਕਾਸਮ ਬੇਗ ਛੱਡਣ ਲੱਗਾ।
ਕਸੀ ਕਮਾਨ ਕਠੋਰ ਤੇ ਤੀਜਨ ਬੀਚਨ ਤੀਰ,
ਬੜੀ ਕਠੋਰ ਕੱਸੀ ਹੋਈ ਕਮਾਨ ਸੀ ਇਹਦੀ, ਉਸ ਕਮਾਣ ਦੇ ਵਿੱਚ ਤਿੱਖੇ ਤੇ ਭਿਆਨਕ ਤੀਰ ਜੜ ਕੇ ਕਾਸਮ ਬੇਗ ਛੱਡਣ ਲੱਗਾ ਭਾਈ ਬਿਧੀ ਚੰਦ ਜੀ ਵੱਲ।
ਪਈ ਇੱਕ ਸਿੱਖ ਲਖੋ ਦੀਰਘ ਜਵਾਨ।
ਖਾਲਸਾ ਜੀ, ਗੁਰੂ ਕਾ ਇੱਕ ਸਿੱਖ ਸੀ ਬੜਾ ਦੀਰਘ ਜਵਾਨ, ਇਹਦਾ ਨਾਂ ਸੀ ਭਾਈ ਲੱਖੂ। ਭਾਈ ਲੱਖੂ ਜਿਹੜਾ ਬੜਾ ਦੀਰਘ ਬੜਾ ਜਵਾਨ ਸੂਰਮਾ ਬਹਾਦਰ ਸੀ।
ਗੁਰ ਕੀ ਸੰਗ ਰੱਖੇ ਨਿਜ ਪਾਨ।
ਇਹਦੀ ਡਿਊਟੀ ਸੀ ਜੰਗ ਦੇ ਮੈਦਾਨ ਵਿੱਚ ਕਿ ਗੁਰੂ ਸਾਹਿਬ ਦੀ ਜਿਹੜੀ ਬਰਛੀ ਸੀ ਨਾ, ਕਿਉਂਕਿ ਜਦੋਂ ਸਤਿਗੁਰੂ ਜੀ ਲੜਦੇ ਤੇ ਉਹ ਬਰਛੀ ਵੀ ਮਹਾਰਾਜ ਜੀ ਲੈਂਦੇ, ਸੂਰਮੇ ਨਾਲ ਨਾਲ ਉਹ ਬਰਛੀ ਲੈ ਕੇ ਜਾਂਦੇ ਸੀ। ਭਾਈ ਲੱਖੂ ਗੁਰੂ ਹਰਗੋਬਿੰਦ ਸਾਹਿਬ ਦੀ ਬਰਛੀ ਉਹ ਆਪਣੇ ਹੱਥ 'ਚ ਰੱਖਦਾ ਸੀ, ਜਦੋਂ ਸਤਿਗੁਰਾਂ ਨੂੰ ਲੋੜ ਪੈਂਦੀ ਸੀ ਤੇ ਭਾਈ ਲੱਖੂ ਕੋਲੋਂ ਮਹਾਰਾਜ ਜੀ ਬਰਛੀ ਲੈ ਕੇ ਉਹਦੇ ਨਾਲ ਲੜਿਆ ਕਰਦੇ ਸਨ।
ਪਰੇ ਜੁਧ ਚਾਹਤ ਗੁਰ ਜਮੈ।
ਜਦੋਂ ਜੰਗ ਦੇ ਮੈਦਾਨ 'ਚ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬਰਛੀ ਦੀ ਲੋੜ ਪੈਂਦੀ ਸੀ,
ਜੀਤ ਸੰਭਾਰ ਨਿਕਟ ਹੋਏ ਤਵੈ,
ਤੇ ਭਾਈ ਲੱਖੂ ਅੱਗੇ ਜਾ ਕੇ ਉਹ ਬਰਛੀ ਮਹਾਰਾਜ ਜੀ ਨੂੰ ਫੜਾਇਆ ਕਰਦਾ ਸੀ। ਉਹ ਗੁਰੂ ਸਾਹਿਬ ਵਾਲੀ ਬੜੀ ਭਾਰੀ ਬਰਛੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਭਾਈ ਲੱਖੂ ਆਪਣੇ ਹੱਥ 'ਚ ਰੱਖਦਾ ਹੈ।
ਤਿਨ ਕਰ ਕ੍ਰੋਧ ਧਵਾਏ ਤੁਰੰਗ।
ਭਾਈ ਲੱਖੂ ਨੂੰ ਬੜਾ ਰੋਸ ਆਇਆ, ਪਹਿਲਾਂ ਤਾਂ ਸਤਿਗੁਰਾਂ ਦੇ ਕੋਲ ਹੀ ਖੜਾ ਸੀ, ਵੇਖਦਿਆਂ ਵੇਖਦਿਆਂ ਪਤਾ ਨੀ ਕੀ ਬੀ ਰਸ ਜਾਗਿਆ ਇਹਦੇ ਅੰਦਰ, ਇਹਦਾ ਚਿੱਤ ਕੀਤਾ ਵੀ ਆਹ ਜਿਹੜਾ ਸਾਹਮਣੇ ਜਰਨੈਲ ਆਉਂਦਾ ਕਾਸਮ ਬੇਗ, ਇਹਨੂੰ ਮੈਂ ਜਾ ਕੇ ਮਾਰਾਂ। ਹਾਲਾਂਕਿ ਇਹਦਾ ਕੰਮ ਨਹੀਂ ਸੀ ਲੜਨਾ, ਇਹਦਾ ਕੰਮ ਸੀ ਸਿਰਫ ਬਰਛੀ ਸਤਿਗੁਰਾਂ ਨੂੰ ਫੜਾਣੀ, ਪਰ ਇਹਨੂੰ ਵੀ ਚਾਉ ਜਾਗਿਆ ਕਿ ਜੰਗ ਦੇ ਮੈਦਾਨ ਵਿੱਚ ਜਾ ਕੇ ਮੈਂ ਵੀ ਦੋ ਹੱਥ ਕਰਕੇ ਲੜਾਂ। ਇਹਨੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵਾਲੀ ਬਰਛੀ ਹੱਥ 'ਚ ਫੜੀ ਤੇ ਅੱਗੇ ਵਧਿਆ, ਘੋੜਾ ਦੌੜਾ ਕੇ ਅੱਗੇ ਵਧਿਆ।
ਕਰਵੀ ਸਾਂਗ ਉਠਾਏ ਉਤੰਗ।
ਉਹ ਭਾਰੀ ਤੇ ਵੱਡੀ ਸਾਂਗ ਬਰਛੀ ਉਹ ਇਹਨੇ ਆਪਣੇ ਹੱਥ ਵਿੱਚ ਉੱਠੀ ਹੈ ਤੇ ਉੱਚੀ ਕਰਕੇ ਚੱਲਿਆ ਹੈ।
ਕਾਸਮ ਬੇਗ ਲੱਕਿਓ ਜਬ ਆਇਓ, ਖੈਂਚ ਖੜਗ ਕੋ ਅਗਰ ਚਲਾਇਓ।
ਇਹ ਬਰਛੀ ਲੈ ਕੇ ਆਇਆ ਕਾਸਮ ਬੇਗ ਨੂੰ ਮਾਰਨ ਵਾਸਤੇ। ਅੱਗੋਂ ਕਾਸਮ ਬੇਗ ਨੇ ਵੇਖਿਆ ਵੀ ਮੈਨੂੰ ਮਾਰਨ ਆ ਰਿਹਾ, ਉਹਦੇ ਹੱਥ 'ਚ ਤੇਗ ਸੀ ਕਾਸਮ ਬੇਗ ਦੇ, ਉਹਨੇ ਆਪਣੀ ਤੇਗ ਦੇ ਨਾਲ ਵਾਰ ਕੀਤਾ।
ਲਿਓ ਸੈਤੀ ਪਰ ਤਿਸ ਵਾਰ।
ਤੇ ਕਹਿੰਦੇ ਭਾਈ ਲੱਖੂ ਜੀ ਨੇ ਉਹਦੀ ਤੇਗ ਦਾ ਵਾਰ ਆਪਣੀ ਬਰਛੀ ਤੇ ਰੋਕ ਲਿਆ, ਲੋਹੇ ਦਾ ਫਲ ਸੀ ਸਾਰਾ, ਉਹ ਲੋਹੇ ਦੀ ਬਰਛੀ ਦੇ ਉੱਤੇ ਕਹਿੰਦੇ ਤੇਗ ਦਾ ਵਾਰ ਰੋਕ ਲਿਆ।
ਜਬੀ ਬਜਿਓ ਸਾਰ ਪਰ ਸਾਰ।
ਜਦੋਂ ਲੋਹੇ ਤੇ ਲੋਹਾ ਵੱਜਾ, ਫੁਲਾਦ ਦਾ ਜਿਹੜਾ ਲੋਹਾ ਹੁੰਦਾ ਉਹਦੀ ਇੱਕ ਕਮੀ ਹੁੰਦੀ ਹੈ ਵੀ ਜਦੋਂ ਜ਼ੋਰ ਨਾਲ ਕਿਤੇ ਵੱਜੇ ਟੇਢਾ ਵੱਜੇ ਤੇ ਟੁੱਟ ਜਾਂਦਾ ਹੈ, ਇਸ ਕਰਕੇ ਬਹੁਤੇ ਸਿਆਣੇ ਸੂਰਮੇ ਜਿਹੜੇ ਨੇ ਉਹ ਫੁਲਾਦ ਦੀ ਤੇਗ ਘੱਟ ਹੀ ਰੱਖਦੇ ਨੇ। ਪਰ ਇੰਨੀ ਖਤਰਨਾਕ ਵੀ ਹੁੰਦੀ ਵੀ ਜੇ ਸਿੱਧੀ ਚਲੀ ਜਾਏ ਤੇ ਲੋਹੇ ਨੂੰ ਵੀ ਚੀਰ ਜਾਂਦੀ ਹੈ। ਕਹਿੰਦੇ ਉਹ ਇਹ ਹੱਥ ਦੇ ਵਿੱਚ ਇਹਦੇ ਫੁਲਾਦ ਦੀ ਤੇਗ ਸੀ, ਜਦੋਂ ਇਹਨੇ ਵਾਰ ਕੀਤਾ ਕਾਸਮ ਬੇਗ ਨੇ ਤੇ ਭਾਈ ਲੱਖੂ ਨੇ ਅੱਗੇ ਬਰਛੀ ਕਰ ਦਿੱਤੀ, ਬਰਛੀ ਦੇ ਉੱਤੇ ਇਹਦੀ ਤੇਗ ਦਾ ਵਾਰ ਰੋਕਿਆ ਤੇ ਇਹਦੀ ਤੇਗ ਕਾਸਮ ਬੇਗ ਦੀ ਟੁੱਟ ਗਈ।
ਟੁੱਟੀ ਖੰਡਾ ਪਇਓ ਦੁਖੰਡ।
ਇਹਦਾ ਤੇਗਾ ਟੁੱਟ ਗਿਆ ਤੇ ਦੋ ਹਿੱਸਿਆਂ 'ਚ ਵੰਡੀ ਕੇ ਜ਼ਮੀਨ ਤੇ ਡਿੱਗ ਪਿਆ।
ਰਾਕ ਲੱਖੋ ਰਿਸਿਓ ਪ੍ਰਚੰਡ।
ਭਾਈ ਲੱਖੂ ਨੂੰ ਬੜਾ ਬੀਰਸ ਜਾਗਿਆ ਹੋਇਆ, ਵੀ ਰਸ ਦੇ ਰੰਗ ਵਿੱਚ ਰੱਤਿਆ, ਰਾਹਕ ਜ਼ਿਮੀਂਦਾਰ ਸੀ ਭਾਈ ਲੱਖੂ, ਬੜਾ ਭਾਰੀ ਵੀ ਰਸ ਜਾਗਿਆ ਉਸ ਵਕਤ।
ਰਿਪਕੋ ਵਾਰ ਨਿਫਲ ਕਰ ਦੀਨ।
ਤੇ ਦੁਸ਼ਮਣ ਦਾ ਵਾਰ ਨਿਸ਼ਫਲ ਕਰ ਦਿੱਤਾ, ਜਿਹੜਾ ਕਾਸਮ ਬੇਗ ਨੇ ਵਾਰ ਕੀਤਾ ਸੀ ਤੇਗ ਦਾ, ਉਹਦਾ ਵਾਰ ਨਿਸ਼ਫਲ ਕਰਕੇ ਉਹਦੀ ਤੇਗ ਤੋੜ ਕੇ ਜ਼ਮੀਨ ਤੇ ਸੁੱਟ ਦਿੱਤੀ।
ਕਰਤੇ ਸੰਗ ਪ੍ਰਾਰਨ ਕੀਨ।
ਭਾਈ ਲੱਖੂ ਨੇ ਬਰਛੀ ਦਾ ਵਾਰ ਕੀਤਾ, ਉੱਚਿਆਂ ਕਰਕੇ ਹੱਥ ਦੇ ਨਾਲ ਜ਼ੋਰ ਨਾਲ ਬਰਛੀ ਨੂੰ ਮਾਰਿਆ।
ਲਗ ਛਾਤੀ ਮੈਂ ਵੀ ਦੇ ਉਤਾਰੋ।
ਕਾਸਮ ਬੇਗ ਦੀ ਛਾਤੀ ਵਿੱਚ ਉਹ ਬਰਛੀ ਵੱਜੀ ਹੈ, ਇਹਨੇ ਜ਼ੋਰ ਨਾਲ ਬਰਛੀ ਮਾਰੀ ਕਿ ਕਾਸਮ ਬੇਗ ਦੀ ਛਾਤੀ ਨੂੰ ਚੀਰ ਕੇ ਬਰਛੀ ਪਾਰ ਨਿਕਲ ਗਈ। ਕਾਸਮ ਬੇਗ ਦੀ ਛਾਤੀ ਨੂੰ ਚੀਰ ਕੇ ਬਰਛੀ ਪਾਰ ਜਾ ਨਿਕਲੀ ਹੈ।
ਝੰਜੋੜ ਭੂਮ ਪਰ ਡਾਰਿਓ।
ਝੰਜੋੜ ਕੇ ਬਰਛੀ ਨਾਲ ਦੋਹਾਂ ਹੱਥਾਂ ਨਾਲ ਬਰਛੀ ਫੜ ਕੇ ਨਾ ਝੰਜੋੜ ਕੇ ਉਠਾ ਕੇ ਘੋੜੇ ਤੋਂ ਕਾਸਮ ਬੇਗ ਨੂੰ ਭਾਈ ਲੱਖੂ ਨੇ ਜ਼ਮੀਨ ਤੇ ਸੁੱਟ ਦਿੱਤਾ ਹੈ।
ਗੁਰ ਹੇਰਤ ਹਰ ਖਾਏ ਉਚਾਰਾ, ਲੱਖੋ ਹੇਰ ਨੇ ਰਿਪ ਮਾਰਾ।
ਗੁਰੂ ਹਰਗੋਬਿੰਦ ਸਾਹਿਬ ਬੜੇ ਖੁਸ਼ ਹੋਏ ਵੀ ਭਾਈ ਲੱਖੂ ਨੂੰ ਵੀ ਚਾਓ ਚੜ ਗਿਆ ਲੜਨ ਦਾ, ਇਹਨੇ ਵੀ ਜਾ ਕੇ ਏਡਾ ਵੱਡਾ ਜਰਨੈਲ ਤੁਰਕਾਂ ਦਾ ਕਾਸਮ ਬੇਗ ਉਹ ਮਾਰ ਦਿੱਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਖੁਸ਼ ਹੋ ਕੇ ਮੁਸਕਰਾ ਕੇ ਬੋਲੇ, ਉਹ ਵੇਖੋ ਭਾਈ ਲੱਖੂ ਹੇਹਰ ਹੇਹਰੇ ਦਾ ਪਿੰਡ ਸੀ, ਕਹਿੰਦੇ ਵੇਖੋ ਭਾਈ ਲੱਖੂ ਹੇਹਰ ਨੇ ਵੀ ਦੁਸ਼ਮਣ ਨੂੰ ਮਾਰ ਦਿੱਤਾ ਹੈ।
ਖੁਸ਼ੀ ਪਈ ਦੀਨਸ ਵਡਿਆਏ,
ਮਹਾਰਾਜ ਦੀਆਂ ਬੜੀਆਂ ਖੁਸ਼ੀਆਂ ਹੋਈਆਂ, ਵਡਿਆਈ ਦਿੱਤੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਲੱਖੂ ਨੂੰ।
ਅਬ ਤੁਰਕਨ ਕੀ ਕਿਆਮਤ ਆਏ,
ਮਹਾਰਾਜ ਜੀ ਕਹਿੰਦੇ ਹੁਣ ਤਾਂ ਸਾਡੇ ਸਿੱਖ ਭਾਈ ਲੱਖੂ ਵਰਗਿਆਂ ਨੇ ਵੀ ਹਥਿਆਰ ਚਲਾਣੇ ਸ਼ੁਰੂ ਕਰ ਦਿੱਤੇ ਨੇ, ਬਸ ਹੁਣ ਤਾਂ ਤੁਰਕਾਂ ਦੀ ਕਿਆਮਤ ਆ ਗਈ ਹੈ, ਹੁਣ ਤਾਂ ਤੁਰਕਾਂ ਦਾ ਖਾਤਮਾ ਅੰਤ ਨਿਸ਼ਚਿਤ ਹੈ।
ਨੰਦ ਸੰਘੇੜਾ ਰਣ ਵਿੱਚ ਵਿਚਰਤ,
ਖਾਲਸਾ ਜੀ ਉੱਥੇ ਇੱਕ ਹੋਰ ਸਤਿਗੁਰਾਂ ਦਾ ਸਿੱਖ ਇਹਦਾ ਨਾਂ ਹੈ ਭਾਈ ਨੰਦ ਸੰਘੇੜਾ, ਇਹ ਵੀ ਜੰਗ ਦੇ ਮੈਦਾਨ ਚ ਵਿਚਰ ਰਿਹਾ।
ਮੋਰੂ ਰੰਧਾਵਾ ਰਿਪ ਹੱਤ ਹੱਤ,
ਭਾਈ ਮੋਰੂ ਇਹਦਾ ਗੋਤਰ ਹੈ ਰੰਧਾਵਾ, ਭਾਈ ਮੋਰੂ ਰੰਧਾਵਾ ਵੀ ਦੁਸ਼ਮਣ ਨਾਲ ਲੜ ਰਿਹਾ ਤੇ ਦੁਸ਼ਮਣਾਂ ਨੂੰ ਮਾਰ ਰਿਹਾ।
ਅਰ ਕਿਰਪਾਲ ਜੱਲੂ ਕੋ ਸੂਰ,
ਭਾਈ ਕਿਰਪਾਲ ਜਿਹੜਾ ਜੱਲੂ ਨਗਰ ਦਾ ਰਹਿਣ ਵਾਲਾ ਬੜਾ ਸੂਰਮਾ ਬਹਾਦਰ ਹੈ।
ਮਾਰ ਤੁਰਕ ਕੀਨੇ ਬੋ ਚੂਰ,
ਇਹਨੇ ਵੀ ਬੜੇ ਤੁਰਕਾਂ ਨੂੰ ਮਾਰ ਮਾਰ ਕੇ ਜੰਗ ਦੇ ਮੈਦਾਨ ਚ ਚੂਰ ਚੂਰ ਕਰ ਸੁੱਟਿਆ ਹੈ।
ਦੋਏਰਾ ਕਰੀ ਲਥੇਰ ਪਥੇਰ ਬੋ ਕਨੋ ਕਾਲ ਕਮਸਾਨ,
ਇਸ ਤਰ੍ਹਾਂ ਲਥੇਰ ਪਥੇਰ ਕਰ ਦਿੱਤਾ ਸੂਰਮਿਆਂ ਨੇ, ਲੋਥਾਂ ਦੇ ਢੇਰਾਂ ਦੇ ਢੇਰ ਲੱਗ ਗਏ ਨੇ, ਇਹੋ ਜਿਹਾ ਕਾਲੋ ਕਮਸਾਨ ਇਹੋ ਜਿਹਾ ਘਮਾਸਾਨ ਜੰਗ ਘਾਲਿਆ ਕੀਤਾ ਹੈ।
ਕਰੇ ਪੱਲਾ ਮਨ ਤੁਰਕ ਰਣ ਲਿਓ ਛੁੜਾਏ ਮੈਦਾਨ,
ਤੁਰਕਾਂ ਨੂੰ ਭਾਜੜ ਪੈ ਗਈ, ਜਿਹੜੇ ਤੁਰਕ ਪਹਿਲਾਂ ਮੈਦਾਨ ਮੱਲੀ ਖਲੋਤੇ ਸਨ ਉਹ ਮੈਦਾਨ ਭਾਈ ਵਿਧੀ ਚੰਦ ਜੀ ਹੋਣਾ ਨੇ ਵੇਖਦਿਆਂ ਵੇਖਦਿਆਂ ਹੀ ਛੁਡਾ ਲਿਆ। ਉਸ ਮੈਦਾਨ ਦੇ ਉੱਤੇ ਭਾਈ ਵਿਧੀ ਚੰਦ ਜੀ ਹੋਣਾ ਨੇ ਕਬਜ਼ਾ ਕਰ ਲਿਆ।
ਜੋਧਾ ਜੋਧ ਪ੍ਰਬੋਧ ਜੁਧ ਕਰੇ ਉਥਲ ਪਥਲ,
ਉਧਰ ਸਤਿਗੁਰਾਂ ਦਾ ਮਹਾਨ ਯੋਧਾ ਸਾਰੀ ਰਾਤ ਵੀ ਲੜਦਾ ਰਿਹਾ, ਦਿਨੇ ਵੀ ਲੜਦਾ ਰਿਹਾ, ਇਹਦਾ ਨਾਂ ਹੈ ਭਾਈ ਜੋਧ ਰਾਏ। ਭਾਈ ਜੋਧ ਰਾਏ ਜੋ ਬੜਾ ਸਿਆਣਾ ਤੇ ਬੜੇ ਸਿਆਣਪ ਦੇ ਨਾਲ ਯੁੱਧ ਲੜ ਰਿਹਾ, ਕਿਉਂਕਿ ਯੁੱਧ ਵਿੱਚ ਸਿਰਫ ਜੋਸ਼ ਨਹੀਂ ਚਾਹੀਦਾ, ਜੰਗ ਦੇ ਮੈਦਾਨ ਚ ਲੜਨ ਵਾਸਤੇ ਹੋਸ਼ ਵੀ ਚਾਹੀਦਾ। ਜਿਸ ਜੋਸ਼ ਵਿੱਚ ਹੋਸ਼ ਹੋਵੇ ਉਹਨੂੰ ਕਹਿੰਦੇ ਨੇ ਵੀਰ ਰਸ, ਉਸ ਵੀਰ ਰਸ ਵਿੱਚ ਮੱਤੇ ਹੋਏ ਸੂਰਮੇ ਲੜ ਰਹੇ ਨੇ।
ਕਰੇ ਉਥਲ ਪਥਲ,
ਉਥਲ ਪਥਲ ਕੇ ਰੱਖ ਦਿੱਤੇ ਨੇ ਤੁਰਕ।
ਤੁਰਕ ਸਮੂਹ ਦਬੇਲ,
ਔਰ ਆਪਣੇ ਛੋਟੇ ਭਰਾ ਸਲੇਮ ਸ਼ਾਹ ਦੇ ਸਮੇਤ ਭਾਈ ਜੋਧ ਰਾਏ ਜੀ ਲੜੇ ਨੇ, ਔਰ ਲੜਦਿਆਂ ਲੜਦਿਆਂ ਬਹੁਤ ਸਾਰੇ ਤੁਰਕਾਂ ਨੂੰ ਦਬਲ ਮਾਰਿਆ ਹੈ। ਇਸ ਪ੍ਰਕਾਰ ਨਾਲ ਹੋਰ ਵੀ ਜਿਹੜੇ ਇਹਨਾਂ ਦੇ ਜਰਨੈਲ ਨੇ ਉਹ ਜੰਗ ਦੇ ਮੈਦਾਨ ਚ ਮਾਰੇ ਜਾ ਰਹੇ ਨੇ। ਸਤਿਗੁਰਾਂ ਦਾ ਮਹਾਨ ਜਰਨੈਲ ਭਾਈ ਜੇਠਾ, ਇਹ ਉਹ ਭਾਈ ਜੇਠਾ ਜਿਹੜਾ ਪੰਜਵੇਂ ਪਾਤਸ਼ਾਹ ਨਾਲ ਉੱਥੇ ਵੀ ਨਾਲ ਗਿਆ ਸੀ ਜਿੱਥੇ ਮੇਰੇ ਸਾਹਿਬ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਲਾਹੌਰ ਦੀ ਧਰਤੀ ਤੇ। ਇਹ ਭਾਈ ਜੇਠਾ ਛੇਵੇਂ ਪਾਤਸ਼ਾਹ ਨਾਲ ਗਵਾਲੀਅਰ ਦੇ ਕਿਲੇ ਚ ਵੀ ਰਿਹਾ ਜਦੋਂ ਸਾਹਿਬ ਜੀ ਨੂੰ ਉੱਥੇ ਨਜ਼ਰ ਬੰਦ ਰੱਖਿਆ। ਭਾਈ ਜੇਠਾ ਜੀ ਵੀ ਸ਼ਹਾਦਤ ਦਾ ਜਾਮ ਪੀ ਕੇ ਆਪਣਾ ਆਪਾ ਗੁਰੂ ਤੋਂ ਵਾਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।